वाहे गुरु वडे कियां वडियाईयां किस कहना कहन न जाए सो करता कादर करी दे जिया रिजक सुंबाहे साई कार कुमावणी तुर छोड़ी तिने पाए नानक की बहारी और दूजी नहीं जाए सो करे जे तिसे रुजाए सो करे जे तिसे रुजाए पूरा मिलावे मेरा प्रीतम हम वार वार अपने गुरु को जासा गुरु पूरा मिलावे मेरा प्रीतम हम वार अपने गुरु को जाता गुर पूरा मिलावे तेरा प्रीतम गुर पूरा मिलावे मेरा प्रीतम हम वार वार अपने गुरु को जासा गुर पूरा मैं प्रभ मिला प्रेम मान आता गुर पूरा मिला मैं तेरा प्रीतम हम वार वार अपने गुरु को जाता पूरा मिलावे मेरा प्रीतम हम वार वार अपने गुरु को जाता गुर पूरा मेरा प्रीतम मिलाना प्रेम मन आसा हर जावे सुख साबर
मुख हर जावे सुख साबर
जिगर मुख हर जावे सुख साबर गुर पूरा मिलावे मेरा प्रीतम हम वार वार अपने गुरु को जाचा गुर पूरा प्रीतम पूरे हम कर मिला अपने प्रीतम पूरे जी हाँ क्यों कर मिला अपने प्रीतम पूरे हाँ क्यों कर मिला अपने मैं प्रभ मिलाना प्रेम मन आसा मैं प्रभ मिलाना प्रेम मन आसा जी गुर पूरा मिलावे मेरा प्रीतम हम वार वार अपने गुरु को जाता गुर पूरा मिलावे प्रभ मिलाना प्रेम मन आसा
प्रेम मन आसा
जी गुर पूरा हाँ गुर पूरा मिलावे मेरा प्रीतम वार अपने गुरु को जाता गुर पूरा मिलावे मेरा प्रीतम गुरु को जाता। वाहेगुरु 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 वाहेगुरु
जन गुण बंती मेरा प्रीतम पाया। ये मैं गुण नागी हो क्यों मिला मेरी माया, हो क्यों मिला मेरी माया, हो क्यों हो कर कर थाका। पाप बहुत तेरे गरीब राखो हर दे।
वाहेगुरु 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 वाहेगुरु।
हाँ क्यों करूं पाता उपाव बहुत तेरे। हाँ करूं करूं थाता उपाव बहुत तेरे। गरीब राखो हर मेरे, नानक गरीब राखो हर मेरे। मैं प्रभु मिलना प्रेम मन आसा।
गुर पूरा मिलावे मेरा प्रीतम। हम बार बार अपने गुरु को जाता। गुर पूरा मिलावे मेरा प्रीतम। गुर पूरा मिलावे मेरा प्रीतम। हम वार वार अपने गुरु को जाता। गुर पूरा मिलावे
गुरु। वाहेगुरु 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 वाहेगुरु। guru vai guru vai guru vai guru
ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਨੂੰ ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਨੂੰ
ਵਲ ਵਲ ਜਾਵਾਂ ਮੈਂ ਐਸਿਆਂ ਗੁਰਾਂ ਨੂੰ ਵਲ ਵਲ ਜਾਵਾਂ ਮੈਂ ਐਸਿਆਂ ਗੁਰਾਂ
ਵਲ ਵਲ ਜਾਵਾਂ ਜੀ ਮੈਂ
ਐਸਿਆਂ ਗੁਰਾਂ ਤੋਂ ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ
ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ
ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ
ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ
ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ
ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ
ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ
ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ
ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ
ਐਸਿਆਂ ਗੁਰਾਂ ਤੋਂ ਐਸਿਆਂ
ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ
ਵਲ ਵਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ ਵਲ ਵਲ ਜਾਵਾਂ ਜੀ ਮੈਂ ਐਸਿਆਂ
बाल बाल जावा जी मैं ऐसा बुरा
बाल बाल जावा जी मैं ऐसा बुरा
बलहारी गुर अपने
तुम्हारी सरवार
दिन मानुष ते देवत किए
तक काला बीमार
साहिब धन श्री गुरु ग्रंथ साहिब के हजूरी विच आओ जिन्नी भी संगत जो कि शाम के समय गुरद्वारा परमेश्वर द्वार साहब जुड़ मिल के बैठन का सुपाक समा प्राप्त होया जां फिर जिहड़ी संगत इंटरनेट के माध्यम राही अपने घरां विच बैठ के सुन रही है आओ कुछ समा गुरबाणी विचार नाल जुड़िए फतेह नाल सांझ पाओ प्यार सहित आखो जी वाहिगुरु जी का खालसा वाहिगुरु जी की
फतेह।
जिवें आपां हुण सुण ही रहे सी भी ऐसियां गुरां तों मैं बल बल जावां जिंदगी दे अंदर गुरु दा होना भाव साडा गुरु कौन है बाणी गुरु गुरु है बाणी इथे ज्ञान नू गुरु मन्या गया ते गुरु नानक देव महाराज ते इथों तक भी क्लीयर करदे है ओ आखदे कहिंदे जिहड़े मनुख दी जिंदगी विच गुरु नहीं जे सौ चंदा उगवै सूरज चढ़े हजार एते चानन होंदिया गुरबिन घूर अंधार जे कहिंदे हजारां सूरजां दी रोशनी साढ़े तक पहुंचे हजारां लखां चंद्रमां दी रोशनी साढ़े तक अपड़े इन्ना चानन हो जाए कहिंदे बार पर सच्चाई ये है जेड़े बंदे दी जिंदगी विच गुरु नहीं भाव ज्ञान नहीं समझ नहीं अकल नहीं कहिंदे उहदी जिंदगी विच कुप नहीं रही है कुप नहीं
वाह वाह
ते इसे करके कहिंदे है बलिहारी गुर अपने दिहाड़ी सदवार जिन मानस ते देवते कीए करत ना लागी वार कहिंदे भाई मैं ते अपने गुरु तों बलिहार जाना क्यों क्योंकि मेनू अकल मिली मेनू समझ मिली मेनू मत आई हुण की हो गया हुण मत होण करके समझ होण करके मेरा सुभाव जिहड़ा उह दैवी गुणा वाला हो गया सुभाव दैवी गुणा वाला हो गया जिवें वेखो ना समझो ध्यान नाल कुदरत दा इक निजम है मां की रकत पिता बिंद धारा इहदे नाल मनुख दी परवरिश हुंदी है अंडज जीरज सेतज उत्पुज चार तरीकियां दे नाल संसार विच पैदाइश हुंदी है इक कहिंदे ओह है जिहड़े अंडे तों पैदा हुंदे है पंछी वगैरह एक ओ है जिहड़े जीरज तों पैदा हुंदे जिहदे विच पशु भी आउंदे आ ते आपां मनुख भी आउंदे आ एक सेतज जिहड़े हुमस तों पैदा हुंदे आ जां पसीने तों पैदा हुंदे एक उत्पुज जिहदे विच बनस्पति आउंदी आ जिहड़ी जमीन विच पैदा हुंदी हुण जदों आपां मनुखी प्रक्रिया की गल करते हैं तो समझदार सानू सब नू पता है भी मां की रगत पिता बिंद तारा हुण कुदरत दा जिहड़ा निजम है कुदरत दा जिहड़ा विधान है वह सारिआं नू एक तरीके नाल पाल रहा है जिहनू आपां सुखमनी साहिब की बाणी विच इदां कहिंदे आं रमैया की गुण चीत बनाणी चेतन का मतलब यह भी वेख ਉਹਦੇ ਨਿਯਮਾਂ ਨੂੰ ਵੇਖ, ਕੁਦਰਤ ਦੇ ਰੰਗਾਂ ਨੂੰ ਵੇਖ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ। ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਤ। ਨੌ ਮਹੀਨੇ ਬੱਚਾ ਮਾਂ ਦੇ ਪੇਟ ਵਿੱਚ ਪਲਦਾ ਹੈ ਤੇ ਸਾਰਿਆਂ ਦੀ ਪਰਵਰਿਸ਼ ਇੱਕੋ ਤਰੀਕੇ ਨਾਲ ਹੁੰਦੀ ਹੈ, ਭਾਵੇਂ ਉਹ ਕਿਸੇ ਮਰਜ਼ੀ ਫਿਰਕੇ ਦਾ ਹੋਵੇ, ਕਿਸੇ ਮਰਜ਼ੀ ਮਜ਼ਹਬ ਦਾ ਹੋਵੇ, ਕਿਸੇ ਮਰਜ਼ੀ ਜਾਤ ਪਾਤ ਦਾ ਹੋਵੇ। ਕੁਦਰਤ ਦਾ ਨਿਯਮ ਜਿਹੜਾ ਉਹ ਸਾਰਿਆਂ ਲਈ ਇੱਕੋ ਜਿਹਾ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹੈ ਵੀ ਮਨੁੱਖ ਜਦੋਂ ਅਸੀਂ ਮਾਂ ਦੇ ਪੇਟ ਵਿੱਚੋਂ ਬਾਹਰ ਆਉਂਦੇ ਹਾਂ, ਸਮਾਜ ਵਿੱਚ ਵਿਚਰਦੇ ਹਾਂ, ਜਿੱਦਣ ਜੰਮੇ ਸੀ ਉਦਣ ਸਾਰੇ ਇੱਕੋ ਜਿਹੇ ਹਾਂ। ਵੇਖੋ ਨਾ, ਆਪਾਂ ਆਮ ਤੌਰ ਤੇ ਇੱਕ ਸ਼ਬਦ ਵਰਤਦੇ ਹਾਂ ਵੀ ਬੱਚੇ ਜਿਹੜੇ ਹੈ ਇਹ ਰੱਬ ਦਾ ਰੂਪ ਹੁੰਦੇ ਆ। ਆਪਾਂ ਆਮ ਸ਼ਬਦ ਵਰਤਦੇ, ਪਿੰਡਾਂ ਵਿੱਚ ਵਰਤਦੇ ਆ ਸੁਣੀ ਦਾ ਸ਼ਬਦ ਵੀ ਬੱਚਿਆਂ ਦੇ ਚਿਹਰੇ ਕਹਿੰਦੇ ਕੋਮਲ ਹੁੰਦੇ ਹੈ, ਹਿਰਦੇ ਵੀ ਕੋਮਲ ਹੁੰਦੇ ਹੈ, ਰੱਬ ਰੂਪ ਹੁੰਦੇ ਕਹਿੰਦੇ ਬੱਚੇ। ਹੁਣ ਜਿਹੜਾ ਬੱਚਾ ਉਹਨੂੰ ਕੋਈ ਮਰਜ਼ੀ ਚੁੱਕ ਲਵੇ, ਉਹਦੇ ਅੰਦਰ ਕੋਈ ਈਰਖਾ ਨਹੀਂ, ਕੋਈ ਦਵੈਸ਼ ਭਾਵਨਾ ਨਹੀਂ। ਆਪਣੇ ਤੇ ਬਗਾਨੇ ਦੇ ਉਹਦੇ ਵਿੱਚ ਤੇਰਮੇਲ ਹੈ ਹੀ ਨਹੀਂ। ਬੱਚੇ ਨੂੰ ਜਿੱਦਾਂ ਦੇ ਮਰਜ਼ੀ ਕੱਪੜੇ ਪਾ ਦੇ, ਚਾਹੇ ਮਾਂ ਪਿਓ ਉਹ ਅਮੀਰ ਘਰ ਵਿੱਚ ਜੰਮਿਆ, ਮਾਂ ਪਿਓ ਨੇ ਮਹਿੰਗੇ ਕੱਪੜੇ ਪਾਏ ਆ, ਪਾ ਕੇ ਹੰਕਾਰ ਨਹੀਂ ਕਰਦਾ, ਚੌੜਾ ਹੋ ਕੇ ਨਹੀਂ ਤੁਰਦਾ, ਫੁੱਲਦਾ ਨਹੀਂ, ਤੇ ਭਾਵੇਂ ਉਹ ਗਰੀਬ ਪਰਿਵਾਰ ਵਿੱਚ ਜੰਮਿਆ, ਉਹ ਬੱਚਾ ਸਸਤੇ ਕੱਪੜੇ ਪਾਏ ਆ, ਤੇ ਉਹ ਬੱਚੇ ਦੇ ਅੰਦਰ ਹੀਰ ਭਾਵਨਾ ਨਹੀਂ ਪੈਦਾ ਹੁੰਦੀ। ਕਿਉਂ? ਕਿਉਂਕਿ ਉਹ ਕੁਦਰਤ ਦਾ ਨਿਯਮ ਸਭ ਨੂੰ ਇੱਕੋ ਜਿਹਾ ਪਾਲਦਾ। ਮਾਂ ਦੇ ਪੇਟ ਵਿੱਚੋਂ ਬਾਹਰ ਆਇਆ, ਸਾਰੇ ਇੱਕੋ ਜਿਹੇ ਆ। ਅੱਛਾ, ਅੱਗੇ ਅੱਗੇ ਸਮਾਂ ਪਾ ਕੇ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾ ਬੜਾ ਸੋਹਣਾ ਕਲੀਅਰ ਕੀਤਾ, ਕਹਿੰਦੇ ਆ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਨੋਰਮਲ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਇਹ ਸਟੇਜਾਂ, ਇਹ ਪੜਾਅ ਹੈ, ਇਹ ਅਵਸਥਾਵਾਂ ਜਿਹਦੇ ਵਿੱਚੋਂ ਤਕਰੀਬਨ ਹਰ ਬੰਦਾ ਗੁਜ਼ਰਦਾ ਹੈ। ਔਰ ਕਮਾਲ ਦੀ ਗੱਲ ਇਹ, ਸਤਿਗੁਰੂ ਕਹਿੰਦੇ ਵੀ ਇੰਨੀਆਂ ਸਟੇਜਾਂ ਵਿੱਚੋਂ ਗੁਜ਼ਰਨ ਤੋਂ ਬਾਅਦ ਵੇਖੋ ਅਖੀਰ ਤੇ ਜਾ ਕੇ ਸੁਣਿਓ ਕਿੱਡੀ ਕਮਾਲ ਦੀ ਗੱਲ ਕਰਦੇ ਹੈ। ਕਹਿੰਦੇ ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੀਬ। ਥੋੜਾ ਹੋਰ ਉਹ ਸੰਭਾਲੀ, ਹੁਣ ਆਪਣੇ ਪਰਾਇਆਂ ਦੀ ਪਛਾਣ ਆਉਣ ਲੱਗ ਪਈ, ਇਹ ਮੇਰਾ ਭਰਾ ਹੈ, ਇਹ ਮੇਰੀ ਭੈਣ ਹੈ, ਇਹ ਮੇਰੀ ਭਰਜਾਈ ਹੈ, ਸਮਝ ਆਉਂਦੀ ਹੈ, ਆਹ ਮੇਰਾ ਚਾਚਾ, ਆਹ ਮੇਰਾ ਤਾਇਆ। ਚੌਥੇ ਪਿਆਰ ਉਪੰਨੀ ਖੇਡ, ਫਿਰ ਖੇਡਣ ਵਾਲੀਆਂ ਚੀਜ਼ਾਂ ਵੱਲ ਧਿਆਨ ਹੋ ਜਾਂਦਾ, ਜਿੱਥੇ ਜਾਂਦਾ ਖਿਡੌਣਿਆਂ ਵੱਲ ਧਿਆਨ ਹੋ ਗਿਆ, ਬਸ ਹੁਣ ਆਹ ਚਾਹੀਦਾ, ਉਹ ਚਾਹੀਦਾ। ਪੰਜਵੇਂ ਖਾਣ ਪੀਣ ਕੀ ਤਾਤ, ਅੱਗੇ ਕਹਿੰਦੇ ਛੇਵੇਂ ਕਾਮ ਨਾ ਪੁੱਛੇ ਜਾ। ਜਦੋਂ ਜਵਾਨੀ ਦੀ ਤਹਿਲੀਕ ਤੇ ਬੰਦਾ ਪੈਰ ਧਰਨਾ ਸ਼ੁਰੂ ਕਰ ਦਿੰਦਾ, ਛੇਵੇਂ ਕਾਮ ਨਾ ਪੁੱਛਿਆ ਜਾ। ਹੁਣ ਤੁਸੀਂ ਵੇਖਿਓ ਵੀ ਇਹਨਾਂ ਹਾਲਾਤਾਂ ਵਿੱਚੋਂ ਤਕਰੀਬਨ ਹਰ ਬੰਦਾ ਲੰਘਦਾ। ਮਾਂ ਦੇ ਦੁੱਧ ਨਾਲ ਵੀ ਪਿਆਰ ਪੈਂਦਾ, ਆਪਣੇ ਤੇ ਪਰਾਏ ਦੀ ਵੀ ਪਛਾਣ ਹੁੰਦੀ ਹੈ, ਖੇਡਣ ਵਾਲੀਆਂ ਚੀਜ਼ਾਂ ਵੱਲ ਵੀ ਰੁਚੀ ਵੱਧਦੀ ਹੈ। ਪੁਰਾਣੇ ਸਮਿਆਂ ਦੀਆਂ ਖੇਡਾਂ ਹੋਰ ਸੀ, ਅੱਜ ਦੀਆਂ ਖੇਡਾਂ ਹੋਰ ਹੈ, ਪਰ ਰੁਚੀ ਤੇ ਖੇਡਾਂ ਨਾਲ ਵੱਧਦੀ ਹੈ, ਵੱਧਦੀ ਹੈ ਉੱਧਰ। ਫਿਰ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਰੁਚੀ ਵੱਧਦੀ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ, ਕੁਦਰਤ ਨੇ ਇੱਕੋ ਜਿਹਾ ਪੈਦਾ ਕੀਤਾ, ਪਰ ਪ੍ਰੋਬਲਮ ਪਤਾ ਕੀ ਆਈ, ਜਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਇਸ ਬੋਡੀ ਤੇ ਜੋ ਨਰ ਚੁੱਕੇ ਆ, ਕਹਿੰਦੇ ਮਨੁੱਖਾ ਸਰੀਰ ਮਿਲਿਆ, ਇਸ ਮਨੁੱਖਾ ਸਰੀਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਆਪਣੇ ਮਕਸਦ ਨੂੰ ਭੁੱਲ ਗਿਆ, ਜਿਹੜਾ ਆਪਣੇ ਫਰਜ਼ ਨੂੰ ਭੁੱਲ ਗਿਆ, ਫਿਰ ਆਏ, ਫਿਰ ਬੰਦਾ ਆਉਂਦਾ ਜਾਂਦਾ, ਭਾਵ ਆਉਣਾ ਜਾਣਾ, ਭਾਵ ਉਹਦੀ ਜ਼ਿੰਦਗੀ ਵਿੱਚ ਭਟਕਣਾ ਲੱਗੀ ਰਹਿੰਦੀ। ਜੰਮਣ ਮਰਨ ਦਾ ਭਾਵ ਇਹ ਹੈ, ਉਹ ਸੁਰਤ ਕਰਕੇ ਕਦੇ ਕੁੱਤੇ ਦੀ ਜੂਨ ਵਿੱਚ ਪੈਂਦਾ, ਕਦੇ ਗਧੇ ਦੀ ਜੂਨ ਵਿੱਚ ਪੈਂਦਾ, ਕਦੇ ਸੱਪ ਦੀ ਜੂਨ ਵਿੱਚ ਪੈਂਦਾ, ਭਾਵ ਭਟਕਦਾ ਫਿਰਦਾ ਉਹ ਬੰਦਾ। ਜਦੋਂ ਅਸੀਂ ਬਾਹਰ ਆਏ ਇੱਥੇ ਆ ਕੇ ਜੋ ਅਸੀਂ ਗਲਤ ਕੀਤਾ ਉਹਦੇ ਪਿੱਛੇ ਸਾਡਾ ਆਪਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ ਵੀ ਜੋ ਗਲਤ ਹੋਇਆ ਉਹ ਸਾਡੇ ਕਰਕੇ ਹੋਇਆ, ਕਿਉਂਕਿ ਕੁਦਰਤ ਨੇ ਸਭ ਨੂੰ ਇੱਕੋ ਜਿਹਾ ਪਾ ਲਿਆ, ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਹੀ ਹੈ। ਅੱਗੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀ ਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਫਿਰ ਕਹਿੰਦੇ ਅੱਠਵੀਂ ਅਵਸਥਾ ਉਹ ਆਉਂਦੀ ਹੈ ਜਿਹਦੇ ਵਿੱਚ ਕਹਿੰਦੇ ਬੰਦੇ ਦਾ ਸਵਾਲ ਚਿੜਚਿੜਾ ਜਿਹਾ ਹੋ ਜਾਂਦਾ, ਗੱਲ ਗੱਲ ਤੇ ਗੁੱਸਾ ਆਉਣ ਲੱਗ ਪੈਂਦਾ। ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਵੀ ਆਹ ਜਿਹੜੀ ਪੰਕਤੀ ਆਈ ਨਾ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਜਿੱਦਾਂ ਮੈਂ ਇਹਨੂੰ ਸਮਝਦਾ ਮੈਂ ਉਦਾਂ ਦੱਸਣ ਲੱਗਾ। ਹੋ ਸਕਦਾ ਪ੍ਰੋਫੈਸਰ ਸਾਹਿਬ ਸਿੰਘ ਨੇ ਹੋਰ ਤਰ੍ਹਾਂ ਸਮਝਿਆ ਹੋਵੇ, ਗਿਆਨੀ ਹਰਬੰਸ ਸਿੰਘ ਨੇ ਹੋਰ ਤਰ੍ਹਾਂ ਸਮਝਿਆ ਹੋਵੇ, ਪਰ ਜਿੱਦਾਂ ਮੈਨੂੰ ਸਮਝ ਆਈ। ਵੇਖੋ ਸੁਣੋ ਧਿਆਨ ਨਾਲ, ਛੇਵੇਂ ਕਾਮ ਨਾ ਪੁੱਛੇ ਜਾਤ। ਜਦੋਂ ਭਾਵੇਂ ਉਹ ਲੜਕੀ ਹੈ ਭਾਵੇਂ ਉਹ ਲੜਕੇ, ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਾ, ਆਪਾਂ ਇੱਦਾਂ ਕਹਿ ਲਈਏ ਵੀ ਅੱਜ ਦੇ ਸਮੇਂ ਵਿੱਚ 16 ਸਾਲ ਦੀ ਏਜ, 16-17-18 ਸਾਲ ਦੀ ਏਜ। ਹੁਣ ਮਾਂ ਪਿਓ ਜਿਹੜੇ ਹੈ ਨਾ ਆਪਣੇ ਬੱਚੇ ਨੂੰ ਖੁੱਲ ਦਿੰਦੇ ਹੈ, 17 ਸਾਲ ਤੋਂ ਲੈ ਕੇ ਆਪਾਂ ਨੋਰਮਲ ਗੱਲ ਕਰ ਲਈਏ ਵੀ ਨੋਰਮਲ ਵਿਆਹ ਕਰਨ ਦੀ ਜਿਹੜੀ ਬੰਦੇ ਦੀ ਏਜ ਹੈ ਉਹ 23, 24, 25, 26, 27 ਨੋਰਮਲ ਏਜ ਹੈ। ਕਿਸੇ ਦੀ ਕੋਈ ਮਜਬੂਰੀ ਹੋ ਸਕਦੀ ਹੈ, ਕੋਈ ਆਪਣੀ ਮਰਜ਼ੀ ਹੋ ਸਕਦੀ, ਗੱਲ ਵੱਖਰੀ ਹੈ, ਸਮਝਿਓ ਧਿਆਨ ਨਾਲ। ਹੁਣ 16 ਸਾਲ ਤੋਂ ਲੈ ਕੇ 26 ਸਾਲ ਤੱਕ ਬਣਦੇ ਹੈ 10 ਸਾਲ, 8, 9, 10 ਸਾਲ ਮਾਂ ਪਿਓ ਆਪਣੇ ਬੱਚੇ ਨੂੰ ਖੁੱਲ ਦਿੰਦੇ ਹੈ, ਔਰ ਦੇਣੀ ਵੀ ਚਾਹੀਦੀ ਹੈ। ਜੇ ਅਸੀਂ ਚਾਹੁੰਦੇ ਹਾਂ ਨਾ ਵੀ ਸਾਡੇ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਜਾਣ, ਤੇ ਇਹਦੇ ਲਈ ਸਾਨੂੰ ਸਾਡੇ ਬੱਚਿਆਂ ਨੂੰ ਆਜ਼ਾਦੀ ਦੇਣੀ ਪੈਣੀ ਹੈ, ਖੁੱਲ ਦੇਣੀ ਪੈਣੀ ਹੈ। ਤੇ ਜੇ ਅਸੀਂ ਉਹਨੂੰ ਕੈਦ ਰੱਖਾਂਗੇ, ਤੁਸੀਂ ਵੇਖੋ ਨਾ ਜਿਹੜਾ ਪੰਛੀ ਬਚਪਨ ਤੋਂ ਹੀ ਪਿੰਜਰੇ ਦੇ ਵਿੱਚ ਕੈਦ ਹੈ ਉਹ ਉੱਡ ਨਹੀਂ ਸਕਦਾ, ਉੱਡਣ ਦੀ ਜਾਚ ਭੁੱਲ ਜਾਂਦਾ। ਤੇ ਜਿਹੜੇ ਪੰਛੀ ਬਚਪਨ ਤੋਂ ਹੀ ਮਾਂ ਪਿਓ ਨੇ ਆਲ੍ਹਣਿਆਂ ਦੇ ਵਿੱਚ ਆਂਡੇ ਦਿੱਤੇ, ਆਂਡਿਆਂ ਤੋਂ ਬੱਚੇ ਬਾਹਰ ਆ ਕੇ, ਹੁਣ ਜਿਵੇਂ ਜਿਵੇਂ ਸਮਾਂ ਉਹ ਟਾਈਮ ਪੀਰੀਅਡ ਲੰਘਿਆ ਤੇ ਮਾਂ ਪਿਓ ਕਹਿੰਦੇ ਹੁਣ ਚੋਗਾ ਆਪਣਾ ਚੋਗਾ ਆਪ ਚੋਗਾ ਆਪ ਪਾਰ ਉਡਾਰੀ ਹੋਣੀ। ਤੇ ਏਦਾਂ ਹੀ ਪਿਆਰੇ ਉਹ ਆਪਣੇ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ, ਖੁੱਲ ਦੇਣੀ ਚਾਹੀਦੀ ਹੈ। ਹੁਣ ਮਾਂ ਪਿਓ ਦਿੰਦੇ ਆ ਜੀ ਖੁੱਲ, 7 ਸਾਲ ਦੀ ਖੁੱਲ ਦੇ ਦਿੰਦੇ ਆ, 8 ਸਾਲ ਦੀ ਖੁੱਲ ਦੇ ਦਿੰਦੇ ਆ, 9 ਸਾਲ ਦੀ ਖੁੱਲ ਦੇ ਦਿੰਦੇ ਆ। ਇਹ ਜਿਹੜੀ ਖੁੱਲ ਮਿਲਦੀ ਹੈ ਨਾ ਇਹ ਮਿਲਦੀ ਹੈ ਜ਼ਿੰਦਗੀ ਦੇ ਵਿੱਚ ਕੁਛ ਬਣਨ ਵਾਸਤੇ, ਜੀਵਨ ਦੇ ਵਿੱਚ ਕੋਈ ਬੰਦੇ ਦਾ ਕੋਈ ਲਕਸ਼ ਹੈ, ਕੋਈ ਏਮ ਹੈ ਵੀ ਮੈਂ ਆਹ ਬਣਨਾ ਚਾਹੁੰਦਾ, ਵੀ ਤੂੰ ਆਹ 10 ਸਾਲਾਂ ਵਿੱਚ ਆਪਣੀ ਮਿਹਨਤ ਕਰ ਲੈ। ਹੁਣ ਜਿਹੜੇ ਤੇ ਹੁੰਦੇ ਆ ਸਮਝਦਾਰ, ਜਿਹੜੇ ਲਾਇਕ ਬੱਚੇ ਆ, ਲਾਇਕ ਔਲਾਦ ਕਹਿ ਸਕਦੇ ਆ, ਉਹ ਇਸ ਸਮੇਂ ਦੀ ਸੰਭਾਲ ਕਰਦੇ ਆ, ਇਸ ਸਮੇਂ ਦੀ ਵਰਤੋਂ ਸਹੀ ਕਰਦੇ ਆ, ਮਿਹਨਤ ਕਰਦੇ ਆ, ਜ਼ਿੰਦਗੀ ਵਿੱਚ ਕੁਛ ਬਣ ਜਾਂਦੇ ਆ। ਜਦੋਂ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਆ ਫਿਰ ਜਦੋਂ ਉਹ ਘਰ ਬਾਰ ਵਾਲੇ ਬਣਦੇ ਆ, ਬੱਚਿਆਂ ਵਾਲੇ ਬਣਦੇ ਆ, ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਕਿਉਂ? ਕਿਉਂਕਿ ਉਹ ਆਪਣਾ ਖਰਚਾ ਚੁੱਕਣ ਦੇ ਆਪ ਜ਼ਿੰਮੇਵਾਰ ਬਣ ਜਾਂਦੇ ਆ। ਤੇ ਜਿਹੜੇ ਬੱਚੇ ਨਲਾਇਕ ਹੁੰਦੇ ਆ, ਨਲਾਇਕ ਔਲਾਦ ਜਿਹੜੀ ਹੈ, ਮਾਂ ਪਿਓ ਫੀਸਾਂ ਭਰਦੇ ਆ, ਖਰਚਾ ਦਿੰਦੇ ਆ, ਪੈਸਾ ਦਿੰਦੇ ਆ, ਕੋਈ ਗੱਲ ਨੀ ਪੀਜੀ ਵਿੱਚ ਰਹਿ ਲਓ, ਘਰ ਦੂਰ ਹੈ ਕੋਈ ਨੀ ਪੀਜੀ ਵਿੱਚ ਰਹਿ ਲਓ, ਘਰ ਦੂਰ ਹੈ ਕੋਈ ਗੱਲ ਨੀ ਹੋਸਟਲ ਵਿੱਚ ਰਹਿ ਲਓ, ਪਰ ਜੋ ਤੁਹਾਨੂੰ ਕਰਨ ਵਾਸਤੇ ਭੇਜੋ ਕਰੋ। ਜਿਹੜੇ ਹੁੰਦੇ ਨਲਾਇਕ ਉਹ ਮਾਂ ਪਿਓ ਦੀ ਇਸ ਖੁੱਲ ਦਾ ਨਜਾਇਜ਼ ਫਾਇਦਾ ਉਠਾ ਕੇ ਗਲਤ ਰਾਹ ਤੇ ਪੈ ਜਾਂਦੇ ਆ। ਜਿਹੜਾ ਉਹ ਸਮਾਂ ਮਿਲਦਾ ਉਹਦੇ ਵਿੱਚ ਕੁਛ ਬਣ ਨਹੀਂ ਪਾਉਂਦੇ, ਫਿਰ ਸਮਾਂ ਲੰਘਦਾ ਜਾਂਦਾ, ਕਹਿੰਦੇ ਹੁਣ ਨਲੈਕੀਆਂ ਕਰਦਾ ਫਿਰਦਾ ਅਲਾਮੇ ਆਉਂਦੇ ਘਰ ਵਿੱਚ, ਕਹਿੰਦੇ ਹੁਣ ਇਹਦਾ ਵਿਆਹ ਕਰ ਦਿਓ ਬਸ। ਫਿਰ ਫਿਰ ਜਦੋਂ ਵਿਆਹ ਹੋ ਜਾਂਦਾ ਫਿਰ ਗਾਂ ਸਾਲ ਬਾਅਦ ਦੋ ਸਾਲਾਂ ਬਾਅਦ ਬੱਚੀ ਹੋ ਜਾਂਦੀ। ਹੌਲੀ ਹੌਲੀ ਉਹਨਾਂ ਦਾ ਸਕੂਲ ਵਿੱਚ ਜਾਣ ਦਾ ਟਾਈਮ ਆ ਜਾਂਦਾ। ਹੁਣ ਜਿਹੜਾ ਜਿਹੜਾ ਤੇ ਬੰਦਾ ਕੁਛ ਬਣ ਗਿਆ, ਜਿਹੜਾ ਤੇ ਆਪਣੇ ਪੈਰਾਂ ਤੇ ਖੜਾ ਹੋ ਗਿਆ, ਉਹ ਤੇ ਆਪਣੇ ਪਰਿਵਾਰ ਦਾ ਖਰਚਾ ਜਿਹੜਾ ਬੜਾ ਸੌਖਾ ਚੁੱਕ ਲੈਂਦਾ। ਤੇ ਜਿਹਨੇ ਨਿਕੰਮਪੁਣੇ ਦੇ ਵਿੱਚ ਆਪਣਾ ਸਮਾਂ ਖਰਾਬ ਕਰ ਦਿੱਤਾ, ਸਮਾਂ ਮਿਲਿਆ, ਮੌਕਾ ਮਿਲਿਆ, ਪਰ ਮੌਕੇ ਦੀ ਸੰਭਾਲ ਨਹੀਂ ਕੀਤੀ, ਵੇਲੇ ਦੀ ਸੰਭਾਲ ਨਹੀਂ ਕੀਤੀ, ਨਿਕੰਮਪੁਣੇ ਦੇ ਵਿੱਚ ਉਹ ਸਮਾਂ ਬਰਬਾਦ ਕਰ ਦਿੱਤਾ। ਹੁਣ ਜਦੋਂ ਜ਼ਿੰਮੇਵਾਰੀਆਂ ਮੋਢੇ ਤੇ ਪੈ ਗਈਆਂ, ਪਤੀ ਦੀ ਜ਼ਿੰਮੇਵਾਰੀ ਪੈ ਗਈ, ਫਿਰ ਪਿਤਾ ਦੀ ਪੈ ਗਈ ਸਮਾਂ ਵਾ ਕੇ। ਹੁਣ ਉਹ ਜ਼ਿੰਮੇਵਾਰੀਆਂ ਚੁੱਕਣ ਵਾਸਤੇ ਪੱਲੇ ਕੁਛ ਹੈ ਨਹੀਂ। ਫਿਰ ਮੈਂ ਇਹਨੂੰ ਇੱਦਾਂ ਮੰਨਦਾ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਹੁਣ ਖਿੱਝ ਚੜ੍ਹਦੀ। ਘਰਦੀ ਕਹਿੰਦੀ ਹੈ ਮੇਰੇ ਭਰਾ ਦਾ ਵਿਆਹ ਦਿਓ, ਖਰਚਾ ਚਾਹੀਦੇ ਮੈਨੂੰ ਪੈਸੇ। ਤੇ ਪੈਰਾਂ ਤੇ ਖੜਾ ਨਹੀਂ ਹੋਇਆ ਹੁੰਦਾ ਫਿਰ ਕੀ ਕਰੇ ਬੰਦਾ। ਬੱਚਿਆਂ ਦੇ ਸਕੂਲ ਵਿੱਚੋਂ ਫੋਨ ਆਉਂਦੇ ਵੀ ਫੀਸ ਭਰੋ, 3 ਮਹੀਨੇ ਹੋ ਗਏ ਫੀਸ ਨਹੀਂ। ਫਿਰ ਬੰਦਾ ਅੰਦਰੋਂ ਅੰਦਰ ਹੀ ਸੜਦਾ ਰਹਿੰਦਾ, ਕੱਢਦਾ ਰਹਿੰਦਾ, ਔਖਾ ਹੁੰਦਾ ਰਹਿੰਦਾ ਵੀ ਹੁਣ ਕੀ ਕਰਾਂ, ਹੁਣ ਕੀ ਕਰਾਂ। ਖੱਬਾ ਸੱਜਾ ਕਰਦਾ, 1 ਮਹੀਨਾ ਟਪਾ ਲੈਂਦਾ, 2 ਮਹੀਨੇ ਟਪਾ ਲੈਂਦਾ, ਕਈ ਇੱਦਾਂ ਦੇ ਫਿਰ ਮੁੜ ਕੇ ਅੱਗੇ ਫਾਹ ਹੀ ਲੈ ਲੈਂਦੇ ਵੀ ਛੱਡ ਪਰੇ ਹੋਣੇ। ਮੈਂ ਇਹਨੂੰ ਇੱਦਾਂ ਸਮਝਦਾ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਸਾਰਿਆਂ ਦਾ ਤਨ ਨਾਸ ਨਹੀਂ ਹੁੰਦਾ, ਚਿੜਚਿੜੇ ਸੁਭਾਅ ਵਾਲੇ ਸਾਰੇ ਨਹੀਂ ਹੁੰਦੇ। ਜਿਹੜੇ ਆਪਣੇ ਜ਼ਿੰਮੇਵਾਰੀਆਂ ਸੋਹਣੇ ਤਰੀਕੇ ਨਾਲ ਨਿਭਾ ਲੈਂਦੇ ਆ, ਉਹ ਤੇ ਹਸੂ ਹਸੂ ਕਰਦੇ ਫਿਰਦੇ ਹੁੰਦੇ, ਕੋਈ ਪਰਵਾਹ ਹੀ ਨਹੀਂ ਹੁੰਦੀ ਉਹਨਾਂ ਨੂੰ। ਜ਼ਿੰਦਗੀ ਦੇ ਵਿੱਚ ਜਿਹੜਾ ਵੀ ਅਹੁਦਾ ਮਿਲਿਆ, ਪੁੱਤ ਦਾ ਮਿਲਿਆ ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ, ਧੀ ਦਾ ਮਿਲ ਗਿਆ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ, ਫਿਰ ਸਮਾਂ ਪਾ ਕੇ ਪਤੀ ਦਾ ਮਿਲ ਗਿਆ ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ ਅਹੁਦਾ, ਬੀਬੀ ਨੂੰ ਪਤਨੀ ਦਾ ਅਹੁਦਾ ਮਿਲ ਗਿਆ ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ, ਫਿਰ ਭਾਈ ਨੂੰ ਪਿਤਾ ਦਾ ਅਹੁਦਾ ਮਿਲ ਗਿਆ ਉਹਨੂੰ ਬੜੇ ਸੋਹਣੇ ਤਰੀਕੇ ਨਾਲ ਨਿਭਾਉਂਦਾ, ਤੇ ਬੀਬੀ ਨੂੰ ਮਾਂ ਦਾ ਅਹੁਦਾ ਮਿਲ ਗਿਆ ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਉਂਦੀ ਹੈ। ਤੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਦੀ ਪਛਾਣ ਕਰ ਲੈਂਦੇ ਹੈ, ਆਪਣੇ ਫਰਜ਼ ਸਮਝ ਲੈਂਦੇ ਹੈ ਔਰ ਸੋਹਣੇ ਤਰੀਕੇ ਨਾਲ ਨਿਭਾਉਂਦੇ ਹੈ, ਉਹ ਕਦੇ ਚਿੜਚਿੜੇ ਸੁਭਾਅ ਵਾਲੇ ਨਹੀਂ ਬਣਦੇ, ਉਹ ਔਖੇ ਨਹੀਂ। ਪਰ ਜਿਹੜੇ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਹੈ, ਇੱਕ ਉਦੋਂ ਮਾਂ ਪਿਓ ਨੇ ਇੱਕ ਫਰਜ਼ ਨਿਭਾਉਣ ਵਾਸਤੇ ਕਿਹਾ ਸੀ, ਬੱਚਿਓ ਆ 5 ਸਾਲ ਦਾ, 7 ਸਾਲ ਦਾ, 10 ਸਾਲ ਦਾ ਸਮਾਂ ਦਿੱਤਾ ਤੁਹਾਨੂੰ, ਕੁਛ ਬਣ ਕੇ ਵਿਖਾ ਦਿਓ, ਆਪਣੇ ਪੈਰਾਂ ਤੇ ਖੜੇ ਹੋ ਜਾਓ, ਅਸੀਂ ਕਿੰਨਾ ਕੁ ਚਿਰ ਤੁਹਾਨੂੰ ਸਾਂਭੀ ਜਾਵਾਂਗੇ। ਇੱਕ ਵੇਲਾ ਇਹ ਆਉਣਾ ਤੁਹਾਨੂੰ ਸਾਨੂੰ ਸਾਂਭਣਾ ਪੈਣਾ, ਏਦਾਂ ਵੀ ਕਈ ਬਜ਼ੁਰਗ ਕਹਿ ਦਿੰਦੇ। ਪਰ ਜਿਹੜੇ ਉਸ ਵੇਲੇ ਦੀ ਸੰਭਾਲ ਨਹੀਂ ਕਰਦੇ, ਬਸ ਫਿਰ ਅੱਠਵੇਂ ਕ੍ਰੋਧ ਹੋਵਾ ਤਨ ਨਾਸ। ਅੱਗੇ ਕਹਿੰਦੇ ਹੈ, 9ਵੇਂ ਧੌਲੇ ਉੱਪੇ ਸਾ, ਦਸਵੇਂ ਦੰਦਾ ਹੋਵਾ ਸਵਾ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ। ਕਹਿੰਦੇ ਮਨੁੱਖ ਆ ਰੂਪ, ਬੰਦਾ ਆ ਰੂਪ ਲੈ ਕੇ, ਜਿਵੇਂ ਆਪਾਂ ਕੱਲ ਭਾਈ ਸਾਹਿਬ ਤੋਂ ਸੁਣ ਰਹੇ ਸੀ ਨਾ, ਵੀ ਰੂਪ ਬਦਲਦਾ, ਹੋਂਦ ਤੇ ਉਹੀ ਹੁੰਦੀ ਹੈ, ਸ਼ੇਪ ਬਦਲਦੀ ਹੈ, ਸ਼ੇਪ ਖਤਮ ਹੁੰਦੀ ਹੈ, ਆ ਰੂਪ ਖਤਮ ਹੋ ਜਾਂਦਾ, ਆਇਆ ਗਿਆ ਮੋਇਆ ਨਾਉ। ਬੰਦਾ ਆ ਰੂਪ ਲੈ ਕੇ, ਆ ਰੂਪ ਲੈ ਕੇ ਸਾਹਮਣੇ ਆਉਂਦਾ ਤੇ ਸਮਾਂ ਪਾ ਕੇ ਇਹ ਰੂਪ ਖਤਮ ਹੋ ਜਾਂਦਾ, ਫਿਰ ਕਿਤੇ ਸਮਾਂ ਪਾ ਕੇ ਨਾਮ ਵੀ ਖਤਮ ਹੋ ਗਿਆ। ਪਿੱਛੇ ਪੱਤਲ ਸੰਦੇਹੋ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ।
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਹਾਂ ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ।
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ ਦੁਨੀਆ,
ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ
ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਹਾਂ ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ,
ਹਾਂ ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ ਦੁਨੀਆ,
ਗੁਰਬਿਨ ਡੁੱਬਦੀ ਜਾਵੇ,
ਹਾਂ ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਕਰਕੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗਿਆਨ ਤੋਂ ਬਿਨਾਂ ਕਹਿੰਦੇ ਘੋਰ ਹਨੇਰੀ ਹੈ। ਜਿੰਨੀਆਂ ਅੱਜ ਸਾਡੇ ਕੋਲ ਸਹੂਲਤਾਂ ਇਹ ਗਿਆਨ ਵਿੱਚੋਂ ਪੈਦਾ ਹੋਈਆਂ। ਪੁਰਾਣੇ ਸਮਿਆਂ ਦੇ ਵਿੱਚ ਮੋਬਾਈਲ ਫੋਨ ਨਹੀਂ ਸੀ ਹੁੰਦੇ, ਟੈਲੀਫੋਨ ਨਹੀਂ ਸੀ ਹੁੰਦੇ, ਚਿੱਠੀਆਂ ਦਾ ਸਮਾਂ ਹੁੰਦਾ ਸੀ ਤੇ ਲੋਕ ਉਹਨਾਂ ਵੇਲਿਆਂ ਵਿੱਚ ਵੀ ਗੁਜ਼ਾਰਾ ਕਰਦੇ ਆ। ਚਿੱਠੀ ਨੂੰ ਜਾਣ ਤੇ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਸੀ। ਮੈਂ ਇੱਕ ਦਿਨ ਬੈਠਾ ਸੋਚਦਾ ਸੀ ਵੀ ਵੇਖੋ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਕਿਤੇ ਨਾ ਕਿਤੇ ਮਗਰ ਪਰਿਵਾਰ ਦਾ ਵੀ ਸਹਾਰਾ ਹੁੰਦਾ ਹੈ। ਮੈਂ ਇਹ ਚਲੋ ਕਲੀਅਰ ਹੀ ਕਹਿ ਦਿੰਦਾ ਵੀ ਆਪਣੀ ਘਰ ਦੀ ਨਾਲ ਮੇਰੀ ਫੋਨ ਤੇ ਗੱਲ ਹੋ ਰਹੀ ਸੀ ਤੇ ਇੱਦਾਂ ਗੱਲ ਕਰਦਿਆਂ ਕਰਦਿਆਂ ਮੇਰੇ ਦਿਮਾਗ ਵਿੱਚ ਆਇਆ ਵੀ ਗੁਰੂ ਨਾਨਕ ਸਾਹਿਬ ਦੀ ਪਤਨੀ ਹੈ ਮਾਤਾ ਸੁਲੱਖਣੀ, ਤੇ ਮੈਂ ਉਹਨੂੰ ਕਹਿੰਦਾ ਸੀ ਵੀ ਅੱਜ ਕੱਲ੍ਹ ਤੇ ਸਾਡੇ ਕੋਲ ਟੈਲੀਫੋਨ ਹੈਗੇ ਆ, ਤੂੰ ਮੈਨੂੰ ਰੋਜ਼ ਫੋਨ ਕਰ ਲੈਂਦੀ ਹੈ, ਵੀਡੀਓ ਕਾਲ ਤੇ ਵੀ ਗੱਲ ਹੋ ਜਾਂਦੀ, ਇੱਕ ਦੂਸਰੇ ਨੂੰ ਵੇਖ ਲੈਂਦੇ। ਤੀਜੇ ਚੌਥੇ ਦਿਨ ਹਫ਼ਤੇ ਵਿੱਚ ਚਾਰ ਦਿਨ ਇੱਥੇ, ਤਿੰਨ ਦਿਨ ਘਰ ਵੀ ਜਾ ਆਈਦਾ। ਪਰ ਮੈਂ ਉਦੋਂ ਮੇਰੇ ਦਿਮਾਗ ਵਿੱਚ ਆਇਆ ਸੋਚਦਾ ਸੀ ਵੀ ਮਾਤਾ ਸੁਲੱਖਣੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਦਾਸੀਆਂ ਆਰੰਭੀਆਂ ਭਾਵ ਸੱਚ ਦਾ ਪ੍ਰਚਾਰ ਕਰਨ ਵਾਸਤੇ ਤੁਰੇ। ਹੁਣ ਉਹਨਾਂ ਵੇਲਿਆਂ ਦੇ ਵਿੱਚ ਚਿੱਠੀਆਂ ਦਾ ਸਮਾਂ ਹੁੰਦਾ ਸੀ। ਅੱਛਾ ਜੀ, ਕਿਤੇ ਤੇ ਗੁਰੂ ਨਾਨਕ ਸਾਹਿਬ ਏਦਾਂ ਕਹਿ ਲਓ ਵੀ ਦਸ ਦਿਨਾਂ ਬਾਅਦ ਹੀ ਮੁੜ ਕੇ ਆ ਗਏ ਘਰ ਵਿੱਚ, ਲੰਘਦੇ ਲੰਘਦੇ ਹੋ ਗਏ। ਕਿਤੇ ਕਿਤੇ ਚਲੋ ਜਿਹੜੀਆਂ ਵੀ ਇਤਿਹਾਸਕ ਤਰੀਕਾਂ ਜਿਹੜੀਆਂ ਵੀ ਜਿਹੜੀਆਂ ਸਾਡੇ ਸਾਹਮਣੇ ਆਈਆਂ ਵੀ ਕਿਤੇ ਕਿਤੇ ਸੱਤ ਸੱਤ ਸਾਲ ਵੀ ਲੱਗ ਜਾਂਦੇ ਆ, ਕਿਤੇ ਕਿਤੇ ਦਸ ਦਸ ਸਾਲ ਵੀ ਲੱਗ ਜਾਂਦੇ ਆ। ਅੱਜ ਕੱਲ੍ਹ ਤੇ ਬੰਦਾ ਰੋਜ਼ ਟੈਲੀਫੋਨ ਤੇ ਗੱਲ ਵੀ ਕਰ ਲੈਂਦਾ, ਵੀਡੀਓ ਕਾਲ ਫੇਸ ਕਾਲ ਵੀ ਕਰ ਲੈਂਦਾ। ਪਰ ਵੇਖੋ ਵੀ ਸੱਤ ਸੱਤ ਸਾਲ ਨਹੀਂ ਮੁੜਦੇ, ਦਸ ਦਸ ਸਾਲ ਨਹੀਂ ਮੁੜਦੇ, ਕਿਤੇ ਲੰਘ ਜਾਂਦੇ ਆ ਦੂਰ। ਬਸ ਇੱਕ ਆਸ ਲੈ ਕੇ ਜਾਂਦੇ ਸੀ ਵੀ ਹੈਗੇ ਐ ਕਿਤੇ ਨਾ ਕਿਤੇ ਹੋਣਗੇ। ਮਾਤਾ ਸੁਲੱਖਣੀ ਆ ਆਸ ਲੈ ਕੇ ਜਾਂਦੀ ਹੋਣੀ ਹੈ ਵੀ ਕਿਤੇ ਨਾ ਕਿਤੇ ਹੋਣਗੇ। ਉਹਨਾਂ ਵੇਲਿਆਂ ਵਿੱਚ ਕਿਹੜਾ ਵੀਡੀਓ ਕਾਲ ਹੁੰਦੀ ਸੀ ਵੀ ਜਿਹੜੀ ਰੋਜ਼ ਲਾ ਕੇ ਮਾਤਾ ਸੁਲੱਖਣੀ ਵੇਖ ਲੈਂਦੀ ਹੋਵੇ ਵੀ ਕਿੱਥੇ ਨੇ ਗੁਰੂ ਨਾਨਕ ਸਾਹਿਬ, ਮੇਰਾ ਪਤੀ ਕਿੱਥੇ। ਅੱਛਾ, ਜਿਹੜੀ ਜਿਹੜੀ ਆਵਾਜ਼ ਲੈ ਕੇ ਤੁਰੇ ਹੋਏ ਹੈ ਉਹਦੇ ਵਿੱਚ ਖਤਰਾ ਵੀ ਬਹੁਤ ਸੀ। ਜਿਹੜੇ ਜਿਨ੍ਹਾਂ ਨੇ ਇਹ ਹੋਕਾ ਮਾਰਿਆ ਵੀ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾ ਵਹਿ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ, ਜਿਨ੍ਹਾਂ ਨੇ ਉਸ ਵੇਲੇ ਦੇ ਸਿਸਟਮ ਤੇ ਆਵਾਜ਼ ਉਠਾਈ, ਜਿਨ੍ਹਾਂ ਨੇ ਉਸ ਵੇਲਿਆਂ ਦੇ ਚੌਧਰੀਆਂ ਨੂੰ ਇਹ ਕਿਹਾ ਰਾਜੇਸ਼ੀ ਮੁਕੱਦਮ ਕੁੱਤੇ, ਜਿਨ੍ਹਾਂ ਨੇ ਉਸ ਵੇਲੇ ਇਹ ਆਵਾਜ਼ ਉਠਾਈ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾ। ਅੱਜ ਦੇ ਸਮੇਂ ਵਿੱਚ ਤੇ ਇਹ ਗੱਲ ਕਹਿਣੀ ਸੌਖੀ ਹੈ ਨਾ ਕਿਤੇ ਨਾ ਕਿਤੇ, ਭਾਵੇਂ ਫਿਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਅੱਜ ਕੱਲ੍ਹ ਤੇ ਡੈਮੋਕ੍ਰੇਸੀ ਹੈ, ਉਦੋਂ ਡਿਕਟੇਟਰਸ਼ਿਪ ਹੁੰਦੀ ਸੀ। ਅੱਜ ਕੱਲ੍ਹ ਦੇ ਬੰਦਾ ਦਲੀਲ ਆਪਣੀ ਰੱਖ ਸਕਦਾ, ਇੱਕ ਲਾ ਇੱਕ ਕਾਨੂੰਨ ਬਣਿਆ ਹੋਇਆ ਉਹਦੀ ਹੈਲਪ ਲੈ ਸਕਦਾ ਬੰਦਾ, ਪਰ ਉਦੋਂ ਕਿਹੜਾ ਕਾਨੂੰਨ ਹੁੰਦਾ ਸੀ, ਉਦੋਂ ਦੇ ਤਾਨਾਸ਼ਾਹੀ ਰਾਜ। ਪਰ ਫਿਰ ਵੀ ਆਪਣੇ ਅੰਦਰ ਇੱਕ ਜੁਰਤ ਪੈਦਾ ਕੀਤੀ, ਇੱਕ ਹਿੰਮਤ ਪੈਦਾ ਕੀਤੀ ਵੀ ਆਹ ਗਲਤ ਹੋ ਰਿਹਾ, ਇਹ ਬਾਬਰ ਨਹੀਂ ਇਹ ਜਾਬਰ ਹੈ। ਇਹ ਕਹਿੰਦੇ ਪਾਪ ਕੀ ਜੰਜ ਲੈ ਕਾਬਲੋਂ ਆਇਆ, ਜੋਰੀ ਮੰਗੈ ਦਾਨ ਮੇਲਾ। ਔਰ ਉਸ ਵੇਲੇ ਦੇ ਬਾਦਸ਼ਾਹ ਨੂੰ ਆ ਗੱਲ ਕਹਿਣ ਦੀ ਹਿੰਮਤ ਰੱਖਣੀ। ਔਰ ਵੇਖਿਓ ਫਿਰ ਇਹਦੇ ਵਿੱਚ ਖਤਰੇ ਵੀ ਕਿੰਨੇ ਮੁੱਲ ਖਰੀਦੇ ਹੋਣ, ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਏਗਾ। ਪਰ ਮੈਂ ਉਦੋਂ ਸੋਚਦਾ ਸੀ ਵੀ ਧਨ ਜਿਗਰਾ ਹੋਣਾ ਮਾਤਾ ਸੁਲੱਖਣੀ ਦਾ, ਮਾਤਾ ਸੁਲੱਖਣੀ ਦਾ ਉਹ ਧਨ ਜਿਗਰਾ ਹੋਏਗਾ ਜਿਹਨੇ ਏਦਾਂ ਬੇਖੌਫ ਹੋ ਕੇ ਆਪਣੇ ਪਤੀ ਨੂੰ ਸੱਚ ਦੀ ਆਵਾਜ਼ ਉਠਾਉਣ ਵਾਸਤੇ ਤੋਰਿਆ ਵੀ ਜਾਓ ਕੋਈ ਪਰਵਾਹ ਨਹੀਂ। ਅੱਜ ਕੱਲ ਤੇ ਸੌਖਾ ਹੋ ਗਿਆ, ਇੱਥੋਂ ਗੱਲ ਕਰ ਰਹੇ ਸੀ ਵੀ ਆ ਜਿੰਨੀਆਂ ਸਹੂਲਤਾਂ ਇਹ ਗਿਆਨ ਵਿੱਚੋਂ ਨਿਕਲੀਆਂ। ਉਹਨਾਂ ਵੇਲਿਆਂ ਵਿੱਚ ਪੈਦਲ ਚੱਲ ਕੇ ਜਾਂਦੇ ਸੀ ਜਾਂ ਉਹਨਾਂ ਵੇਲਿਆਂ ਦੇ ਹਾਥੀ ਘੋੜਿਆਂ ਦੀ ਵਰਤੋਂ ਕਰਨ ਲਈ ਹੋਏਗੀ, ਪਰ ਅੱਜ ਕੱਲ੍ਹ ਤੇ ਹਜ਼ਾਰਾਂ ਹਜ਼ਾਰਾਂ ਕਿਲੋਮੀਟਰ ਤੈਅ ਕਰਨੇ ਵੀ ਬਹੁਤ ਸੌਖੇ ਹੋ ਗਏ। ਇਹ ਜਿੰਨੀਆਂ ਸਾਡੇ ਕੋਲ ਸਹੂਲਤਾਂ ਪਿਆਰਿਓ ਇਹ ਗਿਆਨ ਵਿੱਚੋਂ ਪੈਦਾ ਹੋਈਆਂ। ਇਸੇ ਕਰਕੇ ਮਹਾਰਾਜ ਕਹਿੰਦੇ ਹੈ ਭਾਈ ਗਿਆਨ ਬਿਨਾ ਚਾਨਣ ਨਹੀਂ। ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਅਗਿਆਨਤਾ ਕਹਿੰਦੇ ਉਹ ਹਨੇਰੇ ਵਿੱਚ ਚੱਕਰਾਂ ਮਾਰ ਰਿਹਾ ਹਨੇਰੇ ਵਿੱਚ। ਤੇ ਹੁਣ ਆਪਾਂ ਦੇਖਦੇ ਹਾਂ ਜਿਵੇਂ ਜਿਵੇਂ ਸਮਾਜ ਵਿੱਚ ਲੋਕਾਂ ਨੂੰ ਸਮਝ ਆਉਂਦੀ ਜਾਂਦੀ ਹੈ, ਅਕਲ ਆਉਂਦੀ ਜਾਂਦੀ ਹੈ, ਤੇ ਓਦਾਂ ਓਦਾਂ ਸਾਡੇ ਰੀਤੀ ਰਿਵਾਜ਼ ਜਿਹੜੇ ਹੈ ਲੋਕਾਂ ਵਿੱਚ ਵਿਹਾਰ ਜਿਹੜਾ ਉਹ ਬਦਲਦਾ ਜਾ ਰਿਹਾ।
ਗੁਰਬਿਨ ਗਿਆਨ ਨਾ ਹੋਏ ਪਿਆਰਿਓ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ ਪਿਆਰਿਓ, ਗੁਰਬਿਨ ਗਿਆਨ ਨਾ ਹੋਏ,
ਗੁਰਬਿਨ ਗਿਆਨ ਨਾ ਹੋਏ ਪਿਆਰੇ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ ਪਿਆਰੇ, ਗੁਰਬਿਨ ਗਿਆਨ ਨਾ ਹੋਏ,
ਗੁਰਬਿਨ ਗਿਆਨ ਨਾ ਹੋਏ ਪਿਆਰਿਓ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ ਪਿਆਰਿਓ, ਗੁਰਬਿਨ ਗਿਆਨ ਨਾ ਹੋਏ
ਜੀ, ਗੁਰਬਿਨ ਗਿਆਨ ਨਾ ਹੋਏ ਪਿਆਰਿਓ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ ਪਿਆਰਿਓ, ਗੁਰਬਿਨ ਗਿਆਨ ਨਾ ਹੋਏ,
ਗੁਰਬਿਨ ਗਿਆਨ ਨਾ ਹੋਏ ਪਿਆਰੇ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ ਪਿਆਰੇ, ਗੁਰਬਿਨ ਗਿਆਨ ਨਾ ਹੋਏ।
ਗੁਰਮੁਖ ਗਿਆਨ ਨਾ ਹੋਏ, ਗੁਰਮੁਖ ਗਿਆਨ ਨਾ ਹੋਏ ਪਿਆਰਿਓ, ਗੁਰ ਬਿਨ ਗਿਆਨ ਨਾ ਹੋਏ,
ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ,
ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ,
ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ,
ਜੇ ਸੋ ਚੰਦਾਯੂ ਹੈ, ਜੇ ਸੋ ਚੰਦਾਯੂ ਹੈ,
ਜੇ ਸੋ ਚੰਦਾਯੂ ਹੈ, ਜੇ ਸੋ ਚੰਦਾਯੂ ਹੈ,
ਜੇ ਸੋ
ਗਿਆਨ ਨਾ ਹੋਏ ਪਿਆਰਿਓ, ਗੁਰ ਬਿਨ ਗਿਆਨ ਨਾ ਹੋਏ,
ਗੁਰ ਬਿਨ ਗਿਆਨ ਨਾ ਹੋਏ ਪਿਆਰਿਓ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ ਪਿਆਰਿਓ, ਗੁਰ ਬਿਨ ਗਿਆਨ ਨਾ ਹੋਏ,
ਹੋ ਜੀ ਗੁਰ ਬਿਨ ਗਿਆਨ ਨਾ ਹੋਏ ਪਿਆਰਿਓ,
ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ ਪਿਆਰਿਓ, ਗੁਰ ਬਿਨ ਗਿਆਨ ਨਾ ਹੋਏ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਐ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਮੋਹਰਾਨਾ, ਗਿਆਨ ਤੋਂ ਬਿਨਾਂ ਨੌਲੇਜ ਤੋਂ ਬਿਨਾਂ, ਸ਼ਬਦ ਵਿੱਚੋਂ ਵੀ ਤੇ ਗਿਆਨ ਹੀ ਮਿਲ ਰਿਹਾ ਹੈ, ਨੌਲੇਜ ਤੋਂ ਬਿਨਾਂ ਕਹਿੰਦੇ ਇਹ ਜੱਗ ਜਿਹੜਾ ਬੋਲਾ ਲੱਗਦਾ। ਹੁਣ ਕਮਾਲ ਦੀ ਗੱਲ ਇਹ ਹੈ ਵੀ ਸਾਡੇ ਵਰਗਾ ਸੋਚਦੇ ਵੀ ਗਿਆਨ ਤੋਂ ਬਿਨਾਂ ਜੱਗ ਕਮਲਾ। ਦੇਖੋ ਪਿਆਰਿਓ, ਜਿੰਨੀਆਂ ਬਿਮਾਰੀਆਂ ਦਾ ਇਲਾਜ ਨਿਕਲਿਆ ਨਾ, ਉਹ ਗਿਆਨ ਵਿੱਚੋਂ ਹੀ ਨਿਕਲਿਆ। ਜੇ ਕੈਂਸਰ ਵਰਗੇ ਰੋਗ ਪਹਿਲੀ ਦੂਜੀ ਸਟੇਜ ਦਾ ਇਲਾਜ ਮਿਲ ਗਿਆ ਤੇ ਗਿਆਨ ਵਿੱਚੋਂ ਮਿਲਿਆ। ਜੇ ਪੋਲੀਓ ਵਰਗੇ ਰੋਗਾਂ ਦਾ ਇਲਾਜ ਮਿਲ ਗਿਆ ਤੇ ਗਿਆਨ ਵਿੱਚੋਂ ਮਿਲਿਆ, ਅਗਿਆਨ ਤੋਂ ਨਹੀਂ ਗਿਆਨ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੇ ਗਿਆਨ ਨਾਲ ਟੁੱਟੇ ਹੋਏ ਲੋਕ ਹੈ ਨਾ, ਮੈਨੂੰ ਉਹ ਬੌਲੇ ਲੱਗਦੇ ਆ। ਇੱਕ ਮਿੰਟ ਲਈ ਇੱਥੇ ਸਮਝੇ ਤੁਹਾਡਾ ਧਿਆਨ ਦੇ ਕੇ ਸਾਡੀਆਂ ਨਜ਼ਰਾਂ ਵਿੱਚ ਬੌਲਾ ਕੌਣ ਹੈ, ਸਾਡੀਆਂ ਨਜ਼ਰਾਂ ਵਿੱਚ ਕਮਲਾ ਕੌਣ ਹੈ? ਵੇਖੋ ਆਪਾਂ ਕਿਹੜੀਆਂ ਹਰਕਤਾਂ ਵੇਖ ਕੇ ਕਹਿੰਦੇ ਵੀ ਬੰਦਾ ਕਮਲਾ ਹੀ ਯਾਰ। ਜਿਹੜੇ ਬੰਦੇ ਨੂੰ ਕੁਛ ਖਾਣ ਦਾ ਨਾ ਪਤਾ ਹੋਵੇ ਕੀ ਖਾਣਾ ਕੀ ਨਹੀਂ ਖਾਣਾ, ਜੋ ਸਾਹਮਣੇ ਆਇਆ ਬਸ ਚੁੱਕ ਕੇ ਮੂੰਹ ਵਿੱਚ ਪਾ ਕੇ। ਜਿਹੜੇ ਬੰਦੇ ਨੂੰ ਖਾਣ ਦਾ ਨਹੀਂ ਪਤਾ ਵੀ ਕੀ ਖਾਣਾ ਕੀ ਨਹੀਂ ਖਾਣਾ, ਜੋ ਸਾਹਮਣੇ ਆਇਆ ਬਸ ਚੁੱਕ ਕੇ ਮੂੰਹ ਵਿੱਚ ਪਾ ਗਿਆ, ਆਪਾਂ ਕਹਿੰਦੇ ਵੀ ਥੋੜਾ ਨਾ ਮੈਂਟਲੀ ਅਪਸੈਟ ਹੈ, ਬੌਲਾ ਹੈ, ਪਾਗਲ ਹੈ। ਇਹ ਪਹਿਲੀ ਨਿਸ਼ਾਨੀ ਹੈ ਨਾ ਬੌਲੇ ਬੰਦੇ ਦੀ। ਦੂਜੀ ਨਿਸ਼ਾਨੀ ਬੌਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕੀ ਬੋਲਣਾ ਕੀ ਨਹੀਂ ਬੋਲਣਾ, ਜੋ ਮੂੰਹ ਵਿੱਚ ਆਇਆ ਬਸ ਬੋਲੀ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ। ਆਪਾਂ ਕੀ ਕਹਿੰਦੇ ਹਾਂ ਵੀ ਇਹ ਕਮਲਾ ਹੈ, ਇਹ ਬੌਲਾ ਹੈ। ਤੇ ਤੀਜੀ ਨਿਸ਼ਾਨੀ ਬੌਲੇ ਬੰਦੇ ਦੀ ਕੋਈ ਮੰਜ਼ਲ ਨਹੀਂ ਹੁੰਦੀ, ਇਹ ਚੇਤਾ ਰੱਖਣਾ। ਜਿੱਧਰ ਨੂੰ ਮੂੰਹ ਹੋ ਗਿਆ ਬਸ ਭਾਵੇਂ ਤੁਰੀ ਜਾਵੇ ਤੁਰੀ ਜਾਵੇ, ਜਿੱਥੇ ਥੱਕ ਗਿਆ ਉੱਥੇ ਬਹਿ ਜਾਵੇ। ਨਾ ਨੂੰ ਇਹ ਪਤਾ ਵੀ ਇੱਥੇ ਆਹ ਬਹਿਣ ਵਾਲੀ ਜਗ੍ਹਾ ਕਿ ਨਹੀਂ। ਆਪਾਂ ਆਹ ਹਰਕਤਾਂ ਵੇਖ ਕੇ ਇਹ ਜੱਜਮੈਂਟ ਕਰ ਲੈਂਦੇ ਹਾਂ ਵੀ ਆਹ ਬੰਦਾ ਇਹ ਬੌਲਾ ਹੋਇਆ। ਹੁਣ ਇਹਨੂੰ ਆਪਣੇ ਮੈਂ ਆਪਣੇ ਆਪ ਤੇ ਲਾ ਕੇ ਵੇਖਾਂ ਵੀ ਗੁਰੂ ਸਾਹਿਬ ਕਹਿੰਦੇ ਆ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਂ। ਕਹਿੰਦੇ ਗਿਆਨ ਤੋਂ ਬਿਨਾਂ ਦੁਨੀਆ ਮੈਨੂੰ ਕਮਲੀ ਲੱਗਦੀ ਹੈ। ਜਿਨ੍ਹਾਂ ਦੇ ਕੋਲ ਗਿਆਨ ਨਹੀਂ, ਜਿਨ੍ਹਾਂ ਕੋਲ ਅਕਲ ਨਹੀਂ, ਕਹਿੰਦੇ ਉਹ ਕਮਲੇ ਲੱਗਦੇ। ਕਮਲੇ ਬੰਦੇ ਦੀ ਪਹਿਲੀ ਨਿਸ਼ਾਨੀ ਸੀ ਵੀ ਕਮਲੇ ਨੂੰ ਕੁਛ ਖਾਣ ਦਾ ਨਹੀਂ ਪਤਾ, ਜੋ ਸਾਹਮਣੇ ਆ ਜੋ ਕਿ ਮੂੰਹ ਵਿੱਚ ਪਾ ਗਿਆ। ਤੇ ਸਾਡੇ ਵਰਗਿਆਂ ਨੂੰ ਇਹ ਪਤਾ ਹੀ ਨਹੀਂ ਵੀ ਨਾਰੀਅਲ ਖਾਣ ਵਾਲੀ ਚੀਜ਼ ਹੈ ਕਿ ਸੁੱਟਣ ਵਾਲੀ ਚੀਜ਼ ਹੈ, ਇਹ ਪਤਾ ਹੀ ਨਹੀਂ। ਤੰਬਾਕੂ ਸੁੱਟਣ ਵਾਲੀ ਚੀਜ਼ ਹੈ ਕਿ ਖਾਣ ਵਾਲੀ ਹੈ, ਇਹ ਪਤਾ ਹੀ ਨਹੀਂ। ਖਾਣ ਵਾਲੀ ਚੀਜ਼ ਸੁੱਟ ਰਹੇ ਹਾਂ ਤੇ ਸੁੱਟਣ ਵਾਲੀ ਚੀਜ਼ ਖਾ ਰਹੇ। ਕਮਲੇ ਬੰਦੇ ਦੀ ਦੂਜੀ ਨਿਸ਼ਾਨੀ ਕਮਲੇ ਨੂੰ ਬੋਲਣ ਦਾ ਨਹੀਂ ਪਤਾ। ਤੇ ਮੇਰੇ ਵਰਗਾ ਮੈਂ ਆਪਣੀ ਗੱਲ ਕਰਾਂ, ਚੋਲਾ ਪਾਇਆ ਹੋਇਆ, ਪੰਜ ਕਕਾਰ ਪੂਰੇ ਪਾਏ ਹੋਏ ਹੈ, ਪਰ ਗੱਲ ਗੱਲ ਤੇ ਗਾਲ ਕੱਢ ਰਿਹਾ। ਮਾਵਾਂ ਭੈਣਾਂ ਫੜ ਕੇ ਇੱਕ ਕੀਤੀਆਂ ਹੁੰਦੀਆਂ ਵਿਹੜੇ ਚ ਖੜ ਕੇ, ਗੱਲ ਗੱਲ ਤੇ ਗਾਲ। ਸਾਡੀ ਤੇ ਪੰਜਾਬੀਆਂ ਦੀ ਆਦਤ ਬਣ ਚੁੱਕੀ ਹੈ, ਪੰਜਾਬੀ ਦੇ ਅਸੀਂ ਗਾਲਾਂ ਕੱਢਣ ਵਿੱਚ ਮਸ਼ਹੂਰ ਹਾਂ। ਹੈਬਿਟ ਸਾਡੀ ਪੰਜਾਬੀਆਂ ਦੀ ਗੱਲ ਬਾਅਦ ਚ ਸ਼ੁਰੂ ਹੁੰਦੀ ਹੈ, ਗਾਲ ਪਹਿਲਾਂ ਸ਼ੁਰੂ ਹੁੰਦੀ ਹੈ। ਤੇ ਕਮਲੇ ਬੰਦੇ ਦੀ ਦੂਜੀ ਨਿਸ਼ਾਨੀ ਕੀ ਸੀ? ਕਮਲੇ ਨੂੰ ਬੋਲਣ ਦਾ ਨਹੀਂ ਪਤਾ। ਆਪਾਂ ਕਹਿੰਦੇ ਐਵੇਂ ਬੋਲੀ ਜਾਂਦਾ ਕਮਲਾ ਲੱਗਦਾ ਯਾਰ ਇੱਥੇ। ਤੇ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ, ਜਿਵੇਂ ਗੁਰੂ ਸਾਹਿਬ ਕਹਿੰਦੇ ਹੈ ਬਾਬਾ ਬੋਲੀਏ ਪੱਤ ਹੋਈ, ਇੱਥੇ ਇੱਥੇ ਉਹ ਵੀ ਲੋਕ ਆਏ ਹੈ ਜਿਹੜੇ ਕਹਿੰਦੇ ਹੈ ਸਾਡੀ ਜ਼ੁਬਾਨ ਕਿਤੇ ਗੰਦ ਨਾ ਬੋਲ ਦੇਵੇ, ਮੌਨ ਧਾਰਨ ਕਰ ਲਓ, ਇੱਥੇ ਉਹ ਵੀ ਲੋਕ ਹੈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਜ਼ੁਬਾਨ ਬੋਲਣ ਵਾਸਤੇ ਦਿੱਤੀ ਹੈ ਬੋਲ, ਪਰ ਉਹ ਬੋਲ ਬੋਲ ਜਿਨ੍ਹਾਂ ਨੂੰ ਬੋਲਣ ਕਰਕੇ ਤੈਨੂੰ ਇੱਜ਼ਤ ਮਿਲੇ, ਖੁਆਰੀ ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਇਹਨਾਂ ਨੂੰ ਬੋਲਣ ਦਾ ਹੀ ਨਹੀਂ ਪਤਾ, ਮੇਰੀਆਂ ਨਜ਼ਰਾਂ ਵਿੱਚ ਉਹ ਗਿਆਨ ਤੋਂ ਹੀ ਨੇ ਲੋਕ ਹੈ ਜਿਹੜੇ ਏਦਾਂ ਬੋਲਕ ਬੋਲ ਬੋਲ ਰਹੇ ਹੈ ਪਰ ਸਮਝ ਨਹੀਂ ਰਹੀ। ਗੁਰਬਾਣੀ ਦਾ ਗਿਆਨ ਉਹਨਾਂ ਨੂੰ ਕਮਲੇ ਮੰਨਦਾ ਹੈ, ਉਹਨਾਂ ਨੂੰ ਬੌਲੇ ਮੰਨਦਾ ਹੈ, ਗੱਲ ਗੱਲ ਤੇ ਗਾਲ ਕੱਢਦੇ ਹੈ। ਤੇ ਗੁਰਬਾਣੀ ਦਾ ਗਿਆਨ ਉਹਨਾਂ ਨੂੰ ਕਮਲੇ ਮੰਨਦਾ ਹੈ, ਇਸ ਕਰਕੇ ਗੁਰੂ ਸਾਹਿਬ ਕਹਿੰਦੇ ਬਾਬਾ ਬੋਲੀਏ ਪੱਤ ਹੋਈ।
ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ।
ਗੁਰਬਾਣੀ ਕਹਿੰਦੀ ਹੈ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਰਾਨ। ਇੱਦਾਂ ਭਾਈ ਫਿਰ ਜੇ ਇੱਦਾਂ ਆਪਾਂ ਵਾਚਣ ਲੱਗ ਜਾਈਏ ਨਾ, ਵੇਖੋ ਜਿਨ੍ਹਾਂ ਨੂੰ ਆਪਾਂ ਕਮਲੇ ਮੰਨਦੇ ਹਾਂ, ਹੋ ਸਕਦਾ ਉਹ ਪਿੰਡ ਵਿੱਚ ਇੱਕ ਦੋ ਹੀ ਹੋਣ, ਹੋ ਸਕਦਾ ਇੱਕ ਵੀ ਨਾ ਹੋਵੇ, ਪਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਕਮਲੇ ਮੰਨਦੇ ਆ, ਜਿਹੜੇ ਗਿਆਨ ਤੋਂ ਟੁੱਟੇ ਹੋਏ, ਤੇ ਹੋ ਸਕਦਾ ਉਹ ਭਾਵੇਂ ਸਾਰਾ ਪਿੰਡ ਹੀ ਕਮਲਿਆਂ ਦਾ। ਮੈਂ ਪਿਛਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ ਵੀ ਇੱਥੇ ਸਾਡੇ ਕੱਪੜੇ ਨਹੀਂ ਵੇਖੇ ਜਾਂਦੇ, ਇੱਥੇ ਸਾਡੇ ਹੱਥ ਪੈਰ ਨਹੀਂ ਵੇਖੇ ਜਾਂਦੇ, ਇੱਥੇ ਵੇਖਿਆ ਜਾਣਾ ਸਾਡਾ ਸੁਭਾਅ। ਸਾਨੂੰ ਇਹ ਵਹਿਮ ਪੈ ਗਿਆ, ਸਾਨੂੰ ਇਹ ਭੁਲੇਖਾ ਪੈ ਗਿਆ ਵੀ ਬੰਦਾ ਸੋਹਣੇ ਕੱਪੜੇ ਪਾ ਕੇ ਸੋਹਣਾ ਲੱਗਦਾ, ਪਰ ਨਹੀਂ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਣ ਹੈ, ਗਿਆਨ ਨਾਲ ਜੁੜ ਗਏ, ਅਕਲ ਆ ਗਈ ਜ਼ਿੰਦਗੀ ਵਿੱਚ, ਸਮਝ ਆ ਗਈ, ਤੇ ਉਹ ਉਹਨਾਂ ਦੇ ਘਰ ਵਿੱਚ ਭਾਵੇਂ ਕੋਧਰੇ ਦਾ ਪ੍ਰਸ਼ਾਦਾ ਹੀ ਕਿਉਂ ਨਾ ਹੋਵੇ, ਉਹਦੇ ਕੱਪੜੇ ਭਾਵੇਂ ਪਾਟੇ ਹੀ ਕਿਉਂ ਨਾ ਪਏ ਹੋਣ। ਪੜਦੇ ਆ ਨਾ ਬਚਨ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ, ਭਾਵੇਂ ਰੰਗ ਕਾਲਾ ਹੀ ਹੋਵੇ, ਮਿੱਤਰ ਨਾ ਇਸ ਤਨ ਰੂਪਹੀਨ, ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਬੰਨਾ,
ਹੋ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਸਾਰੀ ਦੁਨੀਆ ਦਾ, ਹੋ ਰਾਜਾ ਸਾਰੀ ਦੁਨੀਆ ਦਾ, ਹੋ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ, ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਹੋ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਹੋ ਰਾਜਾ ਸਾਰੀ ਦੁਨੀਆ ਦਾ,
ਜਿਸ ਮਨ ਵਿੱਚ ਪਿਆਰਾ ਵੱਸਦਾ, ਜਿਸ ਮਨ ਵਿੱਚ ਪਿਆਰਾ ਵੱਸਦਾ, ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ,
ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਵਸਦਾ ਰਾਜਾ ਸਾਰੀ ਦੁਨੀਆ ਦਾ, ਉਹ ਰਾਜਾ ਸਾਰੀ ਦੁਨੀਆ ਦਾ,
ਜਿਸ ਮਨ ਵਿੱਚ ਪਿਆਰਾ ਵਸਦਾ, ਉਹ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ,
ਜਿਸ ਮਨ ਵਿੱਚ ਪਿਆਰਾ ਵਸਦਾ,
राजा सारी दुनिया का राजा सारी दुनिया का
राजा सारी दुनिया का
राजा सारी दुनिया का
राजा सारी दुनिया का ओ राजा सारी दुनिया का।
इस करके ओ सारी दुनिया का राजा कौन? हर नाम मन बिना जिदा जिदी कहिंदे सुरत ज्ञान विच भिज चुकी है। नाम मतलब ज्ञान। जिहड़े अंदर समझ जिहनूं समझ आ चुकी है ते ओह कहिंदे भावे उहदे घर भावे उहदा टुटा ही होवे, कपड़े भावे उहदे पट्टे ही होई पाए होवे, रंग भावे उहदा काला ही होवे, पर भाई राजा सगले श्रेष्ठ का हर नाम मन बिना ਜਿਹੜਾ ਗਿਆਨ ਨਾਲ ਜੁੜ ਚੁੱਕਿਆ। ਇਸ ਕਰਕੇ ਪਿਆਰੇ ਜ਼ਿੰਦਗੀ ਦੇ ਵਿੱਚ ਗੁਰੂ ਦੀ ਭਾਵ ਗਿਆਨ ਦੀ ਲੋੜ ਬਹੁਤ ਹੈ। ਗਿਆਨ ਬਿਨਾਂ ਸਾਡਾ ਪਾਰ ਉਤਾਰ ਨਹੀਂ। ਜਿਹੜੇ ਬੰਦੇ ਕੋਲ ਗਿਆਨ ਹੈ ਨਾ, ਵੇਖਿਓ ਆਪਾਂ ਦੋ ਸ਼ਬਦ ਵਰਤਦੇ ਹਾਂ, ਇੱਕ ਹੈ ਦੈਂਤ ਇੱਕ ਹੈ ਦੇਵ। ਦੈਂਤ ਤੇ ਦੇਵ ਇਹ ਸੁਭਾਅ ਹੈ, ਇਹ ਬਿਰਤੀ ਹੈ। ਜਿਵੇਂ ਆਪਾਂ ਪਸ਼ੂ ਬਿਰਤੀ ਦੀ ਗੱਲ ਕਰ ਲੈਂਦੇ ਹਾਂ, ਪ੍ਰੇਤ ਬਿਰਤੀ ਦੀ ਗੱਲ ਕਰਦੇ ਹਾਂ, ਇਹ ਬਿਰਤੀਆਂ ਨੇ ਦੈਂਤ ਬਿਰਤੀ ਦੇਵ ਬਿਰਤੀ। ਜਿਵੇਂ ਪੜ੍ਹ ਰਹੀ ਸੀ ਨਾ ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਦ ਜਿਨ ਮਾਨਸ ਤੇ ਦੇਵ ਦੇਵੀ। ਹੁਣ ਜਿਹੜਾ ਜਿਹੜਾ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਨੇ ਸ਼ਬਦ ਪੜ੍ਹੇ ਹੈ, ਇਹਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਇਹੀ ਤੇ ਕਹਿਣਾ ਚਾਹੁੰਦੇ ਆ। ਕਹਿੰਦੇ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਮੇਰੀ ਕਹਿੰਦੇ ਮੇਰੇ ਅੰਦਰ ਆਸ ਹੈ, ਇੱਛਾ ਹੈ ਕਿ ਪ੍ਰਭੂ ਨਾਲ ਮਿਲਣ ਦੀ। ਹੁਣ ਪ੍ਰਭੂ ਕਿੱਥੇ ਰਹਿੰਦਾ? ਬੜੀ ਵਾਰੀ ਇਹ ਗੱਲ ਕਲੀਅਰ ਸੁਣੀ ਸਮਝੀ ਹੈ ਵੀ ਪਰਮਾਤਮਾ ਸਾਡੇ ਅੰਦਰ, ਅਸੀਂ ਪਰਮਾਤਮਾ ਦਾ ਰੂਪ। ਹੁਣ ਮਿਲਣਾ ਕਿਹਨੂੰ ਹੈ? ਆਪਣੇ ਆਪ ਨੂੰ, ਆਪਣੇ ਆਪ ਦੀ ਪਛਾਣ ਕਰਨੀ ਹੈ। ਕੁਦਰਤ ਨੇ ਮੈਨੂੰ ਕੀ ਪੈਦਾ ਕੀਤਾ? ਵੇਖੋ ਨਾ, ਜਿਵੇਂ ਬਾਬਾ ਕਬੀਰ ਸਾਹਿਬ ਜੀ ਦਾ ਬਹੁਤ ਵਾਰ ਇਹ ਸਾਂਝ ਪਾਈ ਹੈ ਵੀ ਕਬੀਰ ਸਾਹਿਬ ਮਹਾਰਾਜ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ। ਇੱਕ ਨੂਰ ਤੋਂ ਕਹਿੰਦੇ ਸਭ ਜਗ ਪੈਦਾ ਹੋ ਗਿਆ। ਹੁਣ ਸਭ ਜਗ ਵਿੱਚ ਪਸ਼ੂ ਵੀ ਆਉਂਦੇ ਹੈ, ਪੰਛੀ ਵੀ ਆਉਂਦੇ ਹੈ, ਮਨੁੱਖ ਵੀ ਆਉਂਦਾ, ਸਾਰੇ ਆਉਂਦੇ ਹੈ ਨਾ। ਹੁਣ ਕਦੇ ਇਹ ਗੌਰ ਨਾਲ ਵੇਖਿਓ, ਕਦੇ ਤੁਸੀਂ ਨਾ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੂਰੀ ਬਾਣੀ ਪੜ੍ਹੋ। ਅੱਛਾ ਜੀ, ਮੈਨੂੰ ਦੱਸਿਓ ਇਹਦੇ ਵਿੱਚ ਕਿਤੇ ਇਹ ਲਿਖਿਆ ਵੀ ਕਾਵਾਂ ਕਾਂ ਬਣ? ਕਿਤੇ ਗੁਰੂ ਨਾਨਕ ਦੇਵ ਮਹਾਰਾਜ, ਬਾਬਾ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਇਹ 35 ਮਹਾਂਪੁਰਖਾਂ ਵਿੱਚੋਂ ਕਿਸੇ ਇੱਕ ਨੇ ਕਿਹਾ ਹੋਵੇ ਨੀ ਚਿੜੀਏ ਕਰ ਲੈਣੀ ਚਿੜੀਆਂ ਵਾਲੇ ਕੰਮ ਮਾਣੇ ਮੋਟੇ? ਕਿਤੇ ਕਿਹਾ ਓਏ ਗਧਿਆ ਗਧਾ ਬਣ? ਓਏ ਨਹੀਂ ਕਿਹਾ। ਕੀ ਕਹਿੰਦੇ? ਬੰਦੇ ਬੰਦਗੀ ਇਖਤਿਆਰ, ਇਹ ਕਹਿੰਦੇ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ। ਬੰਦੇ ਨੂੰ ਸਮਝਾਉਣ ਦੀ ਗੱਲ ਕੀਤੀ ਹੈ ਨਾ। ਆ ਗੁਰਬਾਣੀ ਸਾਡੇ ਲਈ ਹੈ ਨਾ। ਗੁਰੂ ਜੀ ਸਾਨੂੰ ਕਹਿੰਦੇ ਬੰਦਿਆ ਬੰਦਾ ਬਣ, ਬੰਦਿਆਂ ਦੇ ਕੰਮ ਕਰ। ਕਿਤੇ ਐਂ ਕਹਿ ਓਏ ਕਾਵਾਂ ਤੂੰ ਕਾਵਾਂ ਵਾਲੇ ਕੰਮ ਕਰਿਆ ਕਰ, ਨਹੀਂ ਕਹਿ ਕਿਤੇ। ਇਹਦਾ ਮਤਲਬ ਕੀ ਹੈ? ਵੇਖਿਓ ਏਕ ਨੂਰ ਤੇ ਸਭ ਜਗ ਉਪਜਿਆ, ਕਾਂ ਵੀ ਉਹਦੇ ਵੀ ਪੈਦਾ ਹੋਏ ਆ, ਆ ਪਸ਼ੂ ਪੰਛੀ ਮਨੁੱਖ ਸਭ ਇੱਕ ਨੂਰ ਇੱਕ ਤੋਂ ਪੈਦਾ ਹੋਇਆ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਬਸ ਗੱਲ ਪਤਾ ਕੀ ਸੀ? ਕਾਂ ਨੇ ਆਪਣਾ ਫਰਜ਼ ਸਮਝ ਲਿਆ ਵੀ ਮੇਰੀ ਡਿਊਟੀ ਕੀ ਹੈ। ਕਾਂ ਨੇ ਕਾਂ ਬਣ ਕੇ ਵਿਖਾ ਦਿੱਤਾ ਗਧੇ ਨੇ ਗਧਾ ਬਣ ਕੇ ਵਿਖਾ ਦਿੱਤਾ, ਗਧਾ ਗਧੇ ਵਾਲੇ ਕੰਮ ਕਰਦਾ ਫਿਰਦਾ, ਪਰ ਬੰਦੇ ਨੇ ਬੰਦਾ ਨਹੀਂ ਬਣ ਕੇ ਵਿਖਾਇਆ। ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ। ਵੇਖਿਓ ਜੀ ਅੱਗੇ ਨਾ ਸਰਦੀਆਂ ਵਿੱਚ ਜੇ ਤੇ ਲੋਕਡਾਊਨ ਖੁੱਲ ਗਿਆ ਫਿਰ ਤੇ ਵਿਆਹ ਵੂਹ ਹੋਣਗੇ ਬਥੇਰੇ, ਜਿਹੜੇ ਰੁਕੇ ਹੋਏ ਆ ਫਿਰ ਉਹ ਕਰਨਗੇ ਵਿਆਹ, ਸਮਝ ਲਿਓ। ਜਦੋਂ ਅਸੀਂ ਕਿਸੇ ਪਾਰਟੀ ਤੇ ਜਾਂਦੇ ਹਾਂ, ਕਿਸੇ ਫੰਕਸ਼ਨ ਤੇ ਜਾਂਦੇ ਹਾਂ, ਵੀ ਜਾਂ ਇੱਦਾਂ ਕਹਿ ਦਿਓ ਵੀ ਪੂਰੇ ਦਾ ਪੂਰਾ ਪਰਿਵਾਰ ਘਰ ਛੱਡ ਕੇ ਇੱਕ ਦਿਨ ਲਈ, ਦੋ ਦਿਨ ਲਈ, ਚਾਰ ਦਿਨਾਂ ਲਈ ਕਿਤੇ ਬਾਹਰ ਜਾਂਦੇ ਹਾਂ, ਫਿਰ ਕੀ ਕਰਦੇ ਹਾਂ? ਆਪਣੇ ਘਰ ਨੂੰ ਤਾਲਾ ਲਾਉਂਦੇ ਹਾਂ, ਲੌਕ ਕਰਦੇ ਹਾਂ ਆਪਣਾ ਘਰ, ਤੇ ਜਾਂ ਫਿਰ ਕਿਸੇ ਗੁਆਂਢੀ ਨੂੰ, ਕਿਸੇ ਨਜ਼ਦੀਕੀ ਬੀਬੀ ਨੂੰ, ਕਿਸੇ ਨਜ਼ਦੀਕੀ ਬਜ਼ੁਰਗ ਨੂੰ, ਕਿਸੇ ਨੂੰ ਵੀ ਰਿਸ਼ਤੇਦਾਰ ਹੋ ਸਕਦਾ ਕੋਈ, ਉਹ ਘਰ ਵਿੱਚ ਛੱਡ ਕੇ ਜਾਂਦੇ ਹਾਂ ਵੀ ਸਾਡੇ ਘਰ ਦਾ ਖਿਆਲ ਰੱਖੀ। ਹੁਣ ਆ ਸਮਝਣ ਵਾਲੀ ਗੱਲ ਹੈ ਵੀ ਘਰ ਨੂੰ ਲੌਕ ਲਾਇਆ ਕਾਹਦੇ ਲਈ? ਘਰ ਵਿੱਚ ਗਹਿਣੇ ਪਏ ਹੈ, ਕਿਤੇ ਚੋਰੀ ਨਾ ਹੋ ਜਾਣ, ਇਲੈਕਟ੍ਰੋਨਿਕ ਸਮਾਨ ਪਏ, ਫਰਿੱਜ ਪਈ ਹੈ, LED ਪਈ ਹੈ, ਮਸ਼ੀਨ ਪਈ ਹੈ ਕੱਪੜੇ ਧੋਣ ਵਾਲੀ, ਕਿਤੇ ਉਹ ਨਾ ਚੋਰੀ ਹੋ ਜਾਏ। ਅੱਛਾ ਹੁਣ ਇਹ ਚੋਰੀ ਦਾ ਡਰ ਕਿਹਦੇ ਤੋਂ? ਕਦੇ ਕੁੱਤਿਆਂ ਨੂੰ ਚੋਰੀ ਕਰਦਿਆਂ ਵੇਖਿਆ? ਕਦੇ ਵੇਖਿਆ ਆ ਅਵਾਰਾ ਗਾਵਾਂ ਤੁਰੀਆਂ ਫਿਰਦੀਆਂ ਵੀ ਕੋਈ ਆਪਣੇ ਸਿੰਘਾਂ ਤੇ ਫਿਰਜ ਚੁੱਕ ਕੇ ਭੱਜੀ ਜਾਂਦੀ ਹੋਵੇ? ਨਹੀਂ ਨਹੀਂ। ਪਰ ਅੱਜ ਬੰਦੇ ਨੂੰ ਬੰਦੇ ਤੋਂ ਡਰ ਹੈ, ਬੰਦੇ ਨੂੰ ਬੰਦੇ ਤੋਂ ਖਤਰਾ ਹੈ। ਸਾਡੇ ਦੇਸ਼, ਸਾਡੇ ਦੇਸ਼ ਦੇ ਬਾਰਡਰਾਂ ਤੇ ਸਕਿਉਰਿਟੀ ਲੱਗੀ ਹੋਈ ਹੈ, ਕਾਹਦੇ ਲਈ? ਬੰਦੇ ਨੂੰ ਬੰਦੇ ਤੋਂ ਖਤਰਾ ਹੈ, ਹਥਿਆਰ ਰੱਖਦੇ ਆਂ ਕੋਲ ਬੰਦੇ ਨੂੰ ਬੰਦੇ ਤੋਂ ਖਤਰਾ ਹੈ। ਔਰ ਕੁੱਤਿਆਂ ਦੇ ਗੋਲੀਆਂ ਮਾਰਨ ਵਾਸਤੇ ਥੋੜੀ ਲੋਕੀ ਡੱਬ ਡਪਾਉਂਦੇ ਆ, ਬੰਦੇ ਨੂੰ ਬੰਦੇ ਤੋਂ ਖਤਰਾ ਹੈ। ਪਰ ਵੇਖੋ ਜਿਹੜਾ ਕੰਮ ਪਸ਼ੂ ਨਹੀਂ ਕਰਦੇ ਉਹ ਕੰਮ ਅੱਜ ਬੰਦਾ ਕਰਦੇ। ਬੰਦਾ ਗਿਰ ਚੁੱਕਿਆ। ਮੈਂ ਜਿਹੜੀ ਆਰੰਭਤਾ ਵਿੱਚ ਬੇਨਤੀ ਕਰਦਾ ਸੀ, ਕੁਦਰਤ ਨੇ ਸਭ ਨੂੰ ਇੱਕੋ ਜਿਹਾ ਪੈਦਾ ਕੀਤਾ, ਬੱਚੇ ਸੀ ਸਾਰੇ ਇੱਕੋ ਜਿਹੇ ਸੀ, ਸਾਰੇ ਹੀ ਰੱਬ ਦਾ ਰੂਪ ਸੀ। ਪਰ ਜਿਵੇਂ ਜਿਵੇਂ ਅੱਗੇ ਵਧੇ, ਜਿਨ੍ਹਾਂ ਨੂੰ ਸੋਹਣੀ ਮੱਤ ਮਿਲ ਗਈ, ਜਿਨ੍ਹਾਂ ਨੂੰ ਸੋਹਣੀ ਅਕਲ ਮਿਲ ਗਈ, ਉਹ ਬਣ ਗਏ ਦੇਵਤੇ, ਤੇ ਜਿਨ੍ਹਾਂ ਨੂੰ ਨਲੈਕੀ ਅਗਿਆਨਤਾ ਜਿਨ੍ਹਾਂ ਕੋਲ ਆ ਗਈ ਉਹ ਬਣ ਗਏ ਦੈਂਤ। ਅੱਜ ਅਸੀਂ ਕਹਿੰਦੇ ਹਾਂ, ਵੇਖਿਓ ਅੱਜ ਅਸੀਂ ਕਹਿੰਦੇ ਹਾਂ ਵੀ ਸਾਡਾ ਸਮਾਜ ਗੰਧਲਾ ਹੋ ਗਿਆ, ਸਾਡੀ ਨੌਜਵਾਨੀ ਨਸ਼ੇ ਵਿੱਚ ਬਰਬਾਦ ਹੋ ਰਹੀ ਹੈ, ਸਾਡੀਆਂ ਜਵਾਨ ਧੀਆਂ ਅੱਜ ਸੁਰੱਖਿਅਤ ਨਹੀਂ, ਚੁਰਸਤਿਆਂ ਦੇ ਵਿੱਚ ਸ਼ਰੇਆਮ ਚੁੰਨੀਆਂ ਰੁਲਦੀਆਂ। ਅਸੀਂ ਕਹਿੰਦੇ ਸਾਡਾ ਸਮਾਜ ਗੰਧਲਾ ਹੋ ਗਿਆ। ਕਈ ਜਿਹੜੇ ਅਣਖੀ ਪਿਓ ਹੁੰਦੇ ਆ ਜਾਂ ਤੇ ਉਹ ਧੀਆਂ ਨੂੰ ਪੜ੍ਹਾਉਂਦੇ ਨੀ ਵੀ ਬਸ ਕਰ ਹੁਣ ਤੂੰ 10 ਪੜ੍ਹ ਲਈ, ਹੁਣ ਕਾਲਜ ਵਿੱਚ ਜਾਣਾ ਤੇ ਚੱਲ ਰਹੇ ਨੀ। ਕਈ ਇੱਥੇ ਤੱਕ ਵੀ ਸੋਚਦੇ ਆ, ਕਈ ਤੇ ਕਈ ਉਹ ਹੁੰਦੇ ਵੀ ਚੱਲ ਫਿਰ ਕੋਈ ਗੱਲ ਨੀ, ਪਰ ਫਿਰ ਮੇਰੀ ਪੱਗ ਦਾ, ਮੇਰੀ ਇੱਜ਼ਤ ਦਾ ਖਿਆਲ ਰੱਖੀ, ਕਾਇਮ ਰੱਖੀ ਆਪਣੇ ਆਪ। ਪਰ ਹੁਣ ਤੁਸੀਂ ਇਹ ਵੇਖੋ ਵੀ ਸਮਾਜ ਵਿੱਚ ਜਿਹੜਾ ਗੰਦ ਪਿਆ ਇਹ ਪਾਇਆ ਕਿੰਨੇ? ਧੀ ਨੇ ਟਿਊਸ਼ਨ ਤੇ ਜਾਣਾ, ਨਾਲ ਦੀ ਗਲੀ ਵਿੱਚ ਟਿਊਸ਼ਨ ਵਾਲੀ ਮੈਡਮ ਰਹਿੰਦੀ ਹੈ, ਤੇ ਪਿਓ ਕਹਿੰਦਾ ਜਾਂ ਭਰਾ ਕਹਿੰਦਾ ਮੈਂ ਤੇਰੇ ਨਾਲ ਚੱਲਦਾ, ਚੌਂਕ ਵਿੱਚ ਖੜੇ ਹੈ, ਚੌਂਕ ਵਿੱਚ ਸਮਝ ਹੀ ਗਏ ਖੜੇ ਹੈ, ਉਹ ਖੜੇ ਕੌਣ ਹੈ? ਕਿਸੇ ਹੋਰ ਗ੍ਰਹਿ ਤੋਂ ਆਏ ਹੋਏ, ਸਾਡੇ ਸਮਾਜ ਦੇ ਹਿੱਸੇਦਾਰ ਹੈ, ਸਾਡੇ ਸਮਾਜ ਵਿੱਚ ਰਹਿੰਦੇ ਹੈ, ਤੇ ਅਸੀਂ ਸਮਾਜ ਵਿੱਚ ਰਹਿਣ ਵਾਲਿਆਂ ਨੇ ਅਸੀਂ ਆਪ ਹੀ ਗੰਦ ਪਾਇਆ। ਇੱਥੇ ਪਸ਼ੂਆਂ ਨੇ ਗੰਦ ਨਹੀਂ ਪਾਇਆ, ਇੱਥੇ ਪੰਛੀਆਂ ਨੇ ਗੰਦ ਨਹੀਂ ਪਾਇਆ, ਇੱਥੇ ਬੰਦੇ ਨੇ ਆਪ ਹੀ ਗੰਦ ਪਾਇਆ। ਵਿਗੜੀ ਹੋਈ ਬਿਰਤੀ ਵਾਲੇ ਦੈਂਤ ਤੇ ਸੁਧਰੀ ਹੋਈ ਬਿਰਤੀ ਵਾਲੇ ਦੇਵਤੇ। ਵੇਖੋ ਨਾ, ਸਮਝੋ ਧਿਆਨ ਨਾਲ ਬੇਨਤੀ ਨੂੰ। ਇਹ ਤੇ ਕਲਪਨਿਕ ਹੈ, ਜਿਵੇਂ ਛੋਟੇ ਹੁੰਦੇ ਵੇਖਦੇ ਹੁੰਦੇ ਸੀ ਰਮਾਇਣ ਸੀਰੀਅਲ ਦੇਖਦੇ ਹੁੰਦੇ ਸੀ ਵੀ ਉਹ ਰਾਕਸ਼ਕ ਐ ਹਾ 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 ਹੂ 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 ਕਰਦੇ ਉਤਰਦੇ ਹੁੰਦੇ ਸੀਗੇ, ਵੱਡੇ ਵੱਡੇ ਉਹਨਾਂ ਦੇ ਦੰਦ। ਇਹ ਤੇ ਕਲਪਨਿਕ ਹੈ, ਦੇਵਤਿਆਂ ਦਾ ਇੱਕ ਆਪਣਾ ਰੂਪ ਪੇਸ਼ ਕੀਤਾ ਗਿਆ ਸੀਗਾ ਵੀ ਜਾਂ ਉਹਨਾਂ ਦੇ ਵੱਡੇ ਵੱਡੇ ਕੰਨ ਹੁੰਦੇ ਸੀ ਤੇ ਜਾਂ ਉਹਨਾਂ ਦੀਆਂ ਚਾਰ ਪੰਜ ਬਾਹਾਂ ਹੁੰਦੀਆਂ ਸੀ ਵੀ ਇਹ ਦੇਵਤੇ ਆ ਐਂ ਕਲਪਨਿਕ ਪੇਸ਼ ਕੀਤੇ ਗਏ ਪਰ ਅਸਲ ਦੈਂਤ ਤੇ ਅਸਲ ਦੇਵਤੇ ਕੌਣ ਨੇ ਬਸ ਛੋਟੀ ਜਿਹੀ ਉਦਾਹਰਨ ਨਾਲ ਗੱਲ ਸਮਝ ਵਿੱਚ ਆਜੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਸੱਜਣ ਠੱਗ ਦਾ ਜ਼ਿਕਰ ਹੁੰਦਾ ਸੱਜਣ ਠੱਗ ਹੈ ਮਨੁੱਖਾ ਜਾਤੀ ਵਿੱਚੋਂ ਹੈ ਮਨੁੱਖਾ ਪ੍ਰਜਾਤੀ ਵਿੱਚੋਂ ਹੈ ਅੱਛਾ ਜੀ ਕੰਮ ਕੀ ਕਰਦਾ ਪਿੰਡ ਦੇ ਬਾਹਰ ਬਾਹਰ ਉਹਨੇ ਇੱਕ ਮੁਸਾਫਰਖਾਨਾ ਬਣਾਇਆ ਹੋਇਆ ਇਲਾਕੇ ਦੇ ਵਿੱਚ ਢੰਡੋਰਾ ਇਹ ਪਟਵਾਇਆ ਵੀ ਜੇ ਕਿਸੇ ਵੀ ਮੁਸਾਫਰ ਨੂੰ ਰਸਤਾ ਪੈ ਕਰ ਤੈਅ ਕਰਦਿਆਂ ਹੋਇਆ ਹਨੇਰਾ ਹੋ ਜਾਏ ਅੱਗੇ ਜੰਗਲ ਹੈ ਹਨੇਰੇ ਵਿੱਚ ਜੰਗਲ ਪਾਰ ਨਹੀਂ ਕੀਤਾ ਜਾ ਸਕਦਾ ਮੇਰੇ ਮੁਸਾਫਰਖਾਨੇ ਵਿੱਚ ਆ ਰਹਾਇਸ਼ ਵਿੱਚ ਠਹਿਰ ਸਕਦਾ ਪ੍ਰਸ਼ਾਦਾ ਵੀ ਮੈਨੂੰ ਕੱਪੜੇ ਵੀ ਮਿਲਣਗੇ ਹੁਣ ਜਦੋਂ ਕੋਈ ਰਾਹਗੀਰ ਠਹਿਰਦਾ ਤੇ ਪਿੱਛੇ ਬਿਰਤੀ ਕੀ ਕੰਮ ਕਰਦੀ ਹੈ ਭੋਜਨ ਵਿੱਚ ਪ੍ਰਸ਼ਾਦੇ ਵਿੱਚ ਜ਼ਹਿਰ ਪਾ ਦਿੰਦਾ ਖਾਣ ਵਾਲੇ ਪ੍ਰਸ਼ਾਦਾ ਛਕਣ ਵਾਲੇ ਮਰ ਜਾਂਦੇ ਆ ਤੇ ਜੋ ਉਹਨਾਂ ਦੇ ਪੱਲੇ ਗਹਿਣੇ ਹੁੰਦੇ ਆ ਧਨ ਦੌਲਤ ਹੁੰਦੀ ਹੈ ਲੁੱਟ ਲੈਂਦਾ ਸੱਜਣ ਠੱਗ ਲੈਂਦਾ ਫਿਰ ਉਹ ਜਿਹੜੀਆਂ ਡੈੱਡ ਬੋਡੀਆਂ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਲਾਸ਼ਾਂ ਦੇ ਟੁਕੜੇ ਟੁਕੜੇ ਕਰਕੇ ਮਗਰ ਹੀ ਜੰਗਲ ਦੇ ਵਿੱਚ ਇੱਕ ਖੂਹ ਖਦਵਾਇਆ ਖੂਹ ਕਹਿ ਲਓ ਟੋਇਆ ਕਹਿ ਲਓ ਉਹਦੇ ਵਿੱਚ ਅੱਗੇ ਸੁੱਟਾਉਂਦਾ ਹੁਣ ਜਿਵੇਂ 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 ਸਮਾਂ ਪਾ ਕੇ ਗੱਲ ਲੀਕ ਹੁੰਦੀ ਹੈ ਬਾਹਰ ਪਤਾ ਲੱਗਦਾ ਅੱਛਾ ਉੱਥੇ ਤੇ ਆਹ ਕੰਮ ਹੁੰਦਾ ਏਦਾਂ ਹੁੰਦਾ ਉੱਥੇ ਫਿਰ ਲੋਕੀ ਲੋਕੀ ਕੀ ਗੱਲਾਂ ਕਰਦੇ ਆ ਏਦਾਂ ਸਮਝੋ ਇਹਨੂੰ ਵੀ ਲੋਕੀ ਕੀ ਗੱਲਾਂ ਕਰਦੇ ਆ ਕਹਿੰਦੇ ਯਾਰ ਉਹ ਬੰਦਾ ਥੋੜਾ ਉਹ ਤੇ ਦੈਂਤ ਉਹ ਤੇ ਲੋਕਾਂ ਦਾ ਖੂਨ ਪੀਂਦਾ ਖੂਨ ਪੀਣਾ ਇਹ ਨਹੀਂ ਹੁੰਦਾ ਵੀ ਜੱਗ ਦਾ ਖੂਨ ਖੂਨ ਦਾ ਜੱਗ ਭਰਿਆ ਤੇ ਲਾ ਲਿਆ ਟੀਕ ਲਾ ਲਈ ਨਹੀਂ ਇਹਨੂੰ ਖੂਨ ਪੀਣਾ ਨਹੀਂ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਹਾਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਸੇ ਗਰੀਬ ਦੀ ਦਿਹਾੜੀ ਮਾਰ ਗਿਆ ਇਹ ਵੀ ਖੂਨ ਪੀਣਾ ਬਸ ਇੱਦਾਂ ਸਮਝ ਲਓ ਸਿੱਧੇ ਕਿਸੇ ਦਾ ਹੱਕ ਖਾ ਗਿਆ ਉਹ ਖੂਨ ਨਹੀਂ ਹੁਣ ਲੋਕੀ ਜਿਨ੍ਹਾਂ ਨੂੰ ਪਤਾ ਲੱਗਦਾ ਅੱਛਾ ਸੱਜਣ ਐ ਕਰਦਾ ਯਾਰ ਇਹ ਬੰਦਾ ਨੀ ਇਹ ਤੇ ਦੈਂਤ ਹੈ ਹੁਣ ਮੈਨੂੰ ਦੱਸੋ ਵੀ ਉਹੀ ਅੱਖਾਂ ਨੇ ਉਹ ਉਹ ਜਿਵੇਂ ਦਾ ਸਾਡਾ ਨੈਣ ਨਕਸ਼ ਉਵੇਂ ਦਿਓ ਪਰ ਜਦੋਂ ਜਦੋਂ ਉਹਨੂੰ ਅਕਲ ਆਈ ਜਦੋਂ ਸਮਝ ਆਈ ਗਿਆਨ ਆ ਗਿਆ ਸਮਝ ਆ ਗਈ ਪਰ ਜਦੋਂ ਫਿਰ ਉਹ ਜਿੰਨਾ ਧਨ ਦੌਲਤ ਇਕੱਠਾ ਕੀਤਾ ਸੀ ਲੋੜਵੰਦਾਂ ਵਿੱਚ ਵੰਡਦਾ ਫਿਰਦਾ ਲੋਕਾਂ ਦੀ ਹੈਲਪ ਕਰਦਾ ਫਿਰਦਾ ਘਰ ਘਰ ਵਿੱਚ ਸੱਚ ਦਾ ਸੁਨੇਹਾ ਦਿੰਦਾ ਫਿਰਦਾ ਹੁਣ ਉਸੇ ਸੱਜਣ ਨੂੰ ਲੋਕ ਕਹਿੰਦੇ ਆ ਯਾਰ ਇਹ ਬੰਦਾ ਨੀ ਇਹ ਤੇ ਦੇਵਤਾ ਹੈ ਵੇਖੋ ਨਾ ਗੁਰੂ ਨਾਨਕ ਨੂੰ ਉਹਨਾਂ ਵੇਲਿਆਂ ਦੇ ਲੋਕਾਂ ਨੇ ਰੱਬ ਕਿਹਾ ਕਿ ਨਹੀਂ ਕਿਹਾ ਇਹ ਤੇ ਰੱਬ ਵਰਗੀ ਹੈ ਭਾਵ ਕੀ ਉਹਨਾਂ ਵਿੱਚੋਂ ਉਹ ਦੇਵੀ ਗੁਣ ਸਾਹਮਣੇ ਦਿਖਦੇ ਸੀ ਹੁਣ ਤੁਸੀਂ ਦੱਸਿਓ ਵੀ ਪਹਿਲਾਂ ਕਹਿੰਦੇ ਸੀ ਇਹ ਦੈਂਤ ਹੈ ਹੁਣ ਕਹਿੰਦੇ ਇਹ ਦੇਵਤਾ ਹੈ ਕੀ ਬਦਲਿਆ ਉਹਦਾ ਨੈਣ ਨਕਸ਼ ਤੇ ਉਹੀ ਹੈ ਉਹੀ ਹੱਥ ਪੈਰ ਹੈ ਇਹ ਥੋੜੀ ਹੈ ਵੀ ਉਹਦੇ ਪਹਿਲਾਂ ਪੈਰ ਪੁੱਠੇ ਸੀ ਤੇ ਹੁਣ ਸਿੱਧੇ ਹੋ ਗਏ ਜਿਵੇਂ ਸਾਡੇ ਸਮਾਜ ਵਿੱਚ ਅਫਵਾਹਾਂ ਫੈਲੀਆਂ ਹੁੰਦੀਆਂ ਕਿ ਪੈਰ ਪੁੱਠੇ ਹੁੰਦੇ ਹੈ ਪਰਛਾਵਾਂ ਨਹੀਂ ਹੁੰਦਾ ਜਿਵੇਂ ਜੱਬਲੀਆਂ ਮਾਰਦਾ ਅੱਖਾਂ ਨਹੀਂ ਚਮਕਦੀਆਂ ਜੋ ਜੋ ਸੁਣੀ ਗਏ ਬਸ ਗਾਂਹ ਗਾਂਹ ਛੱਡੀ ਗਈ ਸਾਡੇ ਵਾਂਗੂ ਹੱਥ ਪੈਰ ਹੈ ਮਨੁੱਖੀ ਢਾਂਚੇ ਦੇ ਅਸੀਂ ਬਣੇ ਹਾਂ ਮਨੁੱਖੀ ਢਾਂਚੇ ਦਾ ਉਹ ਬਣਿਆ ਸੀ ਬਸ ਬਦਲਿਆ ਕੀ ਬਿਰਦੀ ਬਦਲੀ ਸੁਭਾਅ ਬਦਲਿਆ ਇਸ ਕਰਕੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ
ਜਿਨ ਮਾਨਸਾਂ ਤੋਂ ਦੇਵਤੇ ਬਣਾਇਆ ਬਲ ਬਲ ਜਾਏ ਗੁਣਾਂ ਤੋਂ ਜਿਨ ਮਾਨਸਾਂ ਤੋਂ ਦੇਵਤੇ ਬਣਾਇਆ ਬਲ ਬਲ ਜਾਏ ਗੁਣਾਂ ਤੋਂ
ਮਾਨਸਾਂ ਤੋਂ ਦੇਵਤੇ ਬਣਾਇਆ ਬਲ ਬਲ ਜਾਈਏ ਗੁਰਾ ਮਾਨ ਸਾਥੋਂ ਦੇਵਤੇ ਬਣਾਇਆ ਬਲ ਬਲ ਜਾਈਏ ਗੁਰਾ ਤੋਂ
ਜਾਈਏ ਗੁਰਾਂ ਤੋਂ ਮਾਨਸਾ ਤੋਂ ਦੇਵਤੇ ਬਣਾਇਆ ਬਲ ਬਲ ਜਾਈਏ ਗੁਰਾਂ ਤੋਂ
ਜੀ ਬਲ ਬਲ ਜਾਈਏ ਗੁਰਾਂ ਤੋਂ ਪਿਆਰੋ ਬਲ ਬਲ ਜਾਈਏ ਗੁਰਾਂ ਤੋਂ
ਵੱਲ ਵੱਲ ਜਾਈਏ ਗੁਰਾਂ ਤੋਂ
ਯਾਰ ਜੀ ਵੱਲ ਵੱਲ ਜਾਈਏ ਗੁਰਾਂ ਤੋਂ ਯਾਰ ਵੱਲ ਵੱਲ ਜਾਈਏ ਗੁਰਾਂ ਤੋਂ
ਯਾਰ ਜੀ ਵੱਲ ਵੱਲ ਜਾਈਏ ਗੁਰਾਂ ਤੋਂ
ਪਿਆਰੇ ਜੀ ਵੱਲ ਵੱਲ ਜਾਈਏ ਗੁਰਾਂ ਤੋਂ ਪਿਆਰਿਓ ਵੱਲ ਵੱਲ ਜਾਈਏ ਗੁਰਾਂ ਤੋਂ
ਮਨ ਸਾਤ
ਇਸ ਕਰਕੇ ਵਿਗੜਿਆ ਹੋਇਆ ਬੰਦਾ ਹੀ ਦੈਂਤ ਦਾ ਰੂਪ ਹੁੰਦਾ ਹੈ। ਵਿਗੜਿਆ ਹੋਇਆ ਬੰਦਾ ਹੀ ਦੈਂਤ ਹੈ ਤੇ ਸੁਧਰਿਆ ਹੋਇਆ ਬੰਦਾ ਹੀ ਦੇਵਤਾ ਹੈ। ਹੱਡ ਪੈਰ ਮਨੁੱਖਾ ਪ੍ਰਜਾ ਸਭ ਕੁਛ ਏਦਾਂ ਹੀ ਹੈ। ਜਿਹਦੀ ਬਿਰਤੀ ਵਿਗੜ ਗਈ ਉਹ ਦੈਂਤ ਬਣ ਗਿਆ, ਉਹ ਦੈਂਤ ਹੈ। ਜਿਹਦੀ ਬਿਰਤੀ ਸੁਧਰ ਗਈ, ਕੰਮ ਸੋਹਣੇ ਕਰਨ ਲੱਗ ਪਿਆ, ਕੰਮ ਚੰਗੇ ਕਰਨ ਲੱਗ ਪਿਆ, ਉਹ ਦੇਵਤੇ ਹੋਏ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ। ਮੇਰੇ ਅੰਦਰ ਕਹਿੰਦੇ ਆਸ ਹੈ, ਮੇਰੇ ਅੰਦਰ ਕਹਿੰਦੇ ਇੱਛਾ ਹੈ ਕਿ ਪ੍ਰਭੂ ਨੂੰ ਮਿਲਣ ਦੀ। ਤੇ ਪ੍ਰਭੂ ਕਿੱਥੇ ਰਹਿੰਦਾ? ਸਾਡੇ ਅੰਦਰ, ਅਸੀਂ ਰੱਬ ਦਾ ਹੀ ਰੂਪ ਹਾਂ। ਇਹਦਾ ਮਤਲਬ ਕਿਹਨੂੰ ਮਿਲਣਾ ਹੈ? ਆਪਣੇ ਆਪ ਨੂੰ, ਆਪਣੇ ਆਪ ਦੀ ਪਹਿਚਾਣ ਕਰਨੀ। ਜਿਵੇਂ ਜਿਵੇਂ ਕਾਂ ਨੇ ਕਰ ਲਈ ਵੀ ਕੁਦਰਤ ਨੇ ਮੈਨੂੰ ਕਾਂ ਬਣਾਇਆ, ਮੈਂ ਕਾਂ ਵਾਲੇ ਕੰਮ ਕਰਾਂ। ਜਿਵੇਂ ਗਧੇ ਨੇ ਕਰ ਲਈ ਵੀ ਕੁਦਰਤ ਨੇ ਮੈਨੂੰ ਗਧਾ ਬਣਾਇਆ, ਮੈਂ ਗਧਿਆਂ ਵਾਲੇ ਕੰਮ ਕਰਾਂ। ਇਸੇ ਤਰ੍ਹਾਂ ਅਸੀਂ ਕਰ ਲਈਏ ਵੀ ਕੁਦਰਤ ਨੇ ਮੈਨੂੰ ਬੰਦਾ ਬਣਾਇਆ, ਮੈਂ ਬੰਦਿਆਂ ਵਾਲੇ ਕੰਮ ਕਰਾਂ। ਮੈਂ ਇਨਸਾਨ ਹਾਂ, ਮੇਰੇ ਵਿੱਚ ਇਨਸਾਨੀਅਤ ਹੋਵੇ। ਮੈਂ ਭਾਈ ਮਨੁੱਖ ਹਾਂ ਤੇ ਮੇਰੇ ਵਿੱਚ ਮਨੁੱਖਤਾ ਹੋਵੇ। ਤੇ ਹੈ ਅਸੀਂ ਮਨੁੱਖ। ਵਾਹਿਗੁਰੂ ਕਹਾਉਂਦੇ ਅਸੀਂ ਆਪਣੇ ਆਪ ਨੂੰ ਮਨੁੱਖਾਂ, ਪਰ ਸਾਡੇ ਵਿੱਚ ਮਨੁੱਖਤਾ ਹੈ ਨਹੀਂ। ਜਿਵੇਂ ਵੇਖੋ ਨਾ, ਬਹੁਤ ਵਾਰ ਇਹ ਬੇਨਤੀ ਪਹਿਲਾਂ ਕੀਤੀ ਸੀ ਵੀ ਜਿਵੇਂ ਇੱਕ ਨਾਮ ਦੇ ਦਿੱਤਾ ਗਿਆ ਵੀ ਇਹ ਡਾਕਟਰ ਹੈ, ਉਹ ਨਾਮ ਕਿਉਂ ਮਿਲਿਆ? ਉਹਦੇ ਵਿੱਚ ਉਹ ਗੁਣ ਹੈ, ਉਹ ਕੁਆਲਿਟੀ ਹੈ ਰੋਗਾਂ ਨੂੰ ਸਮਝਣ ਦੀ, ਰੋਗਾਂ ਨੂੰ ਇਲਾਜ ਕਰਨ ਦੀ। ਤੇ ਜੇ ਬੰਦੇ ਵਿੱਚ ਉਹ ਗੁਣ ਹੀ ਨਾ ਹੋਵੇ, ਮੈਡੀਕਲ ਦੀ ਪੜ੍ਹਾਈ ਨਾ ਕੀਤੀ ਹੋਵੇ, ਦਵਾਈ ਦਾ ਨਾਮ ਨਾ ਪੜ੍ਹਨਾ ਹੁੰਦਾ ਹੋਵੇ, ਇਹ ਕਿਹੜਾ ਸਾਲਟ ਹੈ ਕੱਖ ਨਾ ਪਤਾ ਹੋਵੇ, ਤੇ ਉਹ ਕਵੇ ਲੈ ਮੈਂ ਹੁਣ ਚਿੱਟਾ ਕੋਟ ਪਾ ਲਿਆ, ਮੈਨੂੰ ਤੇ ਡਾਕਟਰ ਕਹੋ। ਉਹ ਡਾਕਟਰ ਕਹਾਉਣ ਦਾ ਹੱਕਦਾਰ ਹੈ ਨਹੀਂ? ਇਸੇ ਤਰ੍ਹਾਂ ਇਨਸਾਨ ਅੰਦਰ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਹੈ, ਮਨੁੱਖ ਅੰਦਰ ਮਨੁੱਖਤਾ ਹੋਣੀ ਬਹੁਤ ਜ਼ਰੂਰੀ ਹੈ, ਬੰਦੇ ਅੰਦਰ ਬੰਦਗੀ ਹੋਣੀ ਬਹੁਤ ਜ਼ਰੂਰੀ ਹੈ ਭਾਈ। ਇਹੀ ਤੇ ਹੈ ਪਰਮਾਤਮਾ ਨੂੰ ਮਿਲਣਾ, ਆਪਣੇ ਆਪਣੇ ਰੂਪ ਦੀ ਪਛਾਣ ਕਰਨੀ, ਇਹੀ ਹੈ ਆਪਣੇ ਫਰਜ਼ ਦੀ ਪਛਾਣ ਕਰਨੀ। ਕਾਂ ਨੇ ਆਪਣਾ ਫਰਜ਼ ਪਛਾਣ ਲਿਆ, ਗਧੇ ਨੇ ਆਪਣਾ ਫਰਜ਼ ਪਛਾਣ ਲਿਆ, ਮਿਰਚ ਨੇ ਮਿਰਚ ਬਣ ਕੇ ਵਿਖਾ ਦਿੱਤਾ, ਗੰਨੇ ਨੇ ਗੰਨਾ ਬਣ ਕੇ ਵਿਖਾ ਦਿੱਤਾ, ਪਰ ਬੰਦੇ ਨੇ ਬੰਦਾ ਬਣ ਕੇ ਨਹੀਂ ਵਿਖਾਇਆ। ਤੇ ਵਿਗੜਿਆ ਹੋਇਆ ਬੰਦਾ ਹੀ ਦੈਂਤ ਦਾ ਰੂਪ ਹੁੰਦਾ, ਤੇ ਸੁਧਰਿਆ ਹੋਇਆ ਬੰਦਾ ਹੀ ਦੇਵਤੇ ਦਾ ਰੂਪ ਹੁੰਦਾ। ਹੋਰ ਇੱਥੇ ਵੀ ਵੱਖਰੇ 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 ਨਹੀਂ ਭੂਤ ਪ੍ਰੇਤ, ਆਪਾਂ ਇਵੇਂ ਗੱਲ ਕਰ ਲਈਏ, ਵਿਗੜੀ ਬਿਰਤੀ ਵਾਲਾ ਬੰਦਾ ਹੀ ਪ੍ਰੇਤ ਹੁੰਦਾ ਭਾਈ, ਹੋਰ ਕੋਈ ਵੱਖਰੇ ਭੂਤ ਪ੍ਰੇਤਾਂ ਦੀ ਗੱਲ ਨਹੀਂ ਗੁਰੂ ਬਾਣੀ ਕਰਦੀ। ਬੰਦਾ ਹੀ ਵਿਗੜ ਕੇ ਪ੍ਰੇਤ ਬਣ ਜਾਂਦਾ, ਤੇ ਬੰਦਾ ਹੀ ਸੁਧਰ ਕੇ ਦੇਵਤਾ ਬਣ ਜਾਂਦਾ। ਤੇ ਜਿਹੜਾ ਪੜਿਓ ਸ਼ਬਦ, ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੇ ਸੁਖ ਸਾਗਰ।
ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾ ਮੇਰਾ ਪ੍ਰੀਤਮ ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਗੁਰ ਪੂਰਾ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ
ਜਿਹੜੇ ਗਿਆਨ ਸਦਕਾ ਸਮਝ ਆ ਗਈ ਮੇਰਾ ਫਰਜ਼ ਕੀ ਹੈ, ਕਹਿੰਦੇ ਹੁਣ ਉਹਦੇ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ। ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਦਿਸ ਪੈ ਆਪ ਵਿੱਚ ਆਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ। ਇਸ ਕਰਕੇ ਪਿਆਰਿਓ ਗਿਆਨ ਬਿਨਾ ਗਤ ਨਹੀਂ, ਲਓ ਇੱਕ ਵਾਰੀ ਆਪ ਪੂਰਾ ਸ਼ਬਦ ਸੁਣ ਲਓ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੇ ਸੁਖ ਸਾਗਰ। ਪੂਰਾ ਪੜੋ ਜੀ ਪਹਿਲਾਂ ਸ਼ਬਦ।
ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੇ ਸੁਖ ਸਾਗਰ।
ਜਿਨ੍ਹਾਂ ਕੋਲ ਗਿਆਨ ਹੁੰਦਾ, ਜਿਨ੍ਹਾਂ ਕੋਲ ਅਕਲ ਹੈ, ਜਿਨ੍ਹਾਂ ਕੋਲ ਸਮਝ ਹੈ, ਉਹ ਸੌਖੇ ਹੁੰਦੇ ਹੈ, ਆਪਣੀ ਜ਼ਿੰਦਗੀ ਸੋਹਣੀ ਬਤੀਤ ਕਰਦੇ। ਹਾਂਜੀ।
ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ, ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ।
ਬਸ ਮੈਨੂੰ ਉਹ ਸਮਝ ਮਿਲ ਜਾਏ, ਉਹ ਅਕਲ ਮਿਲ ਜਾਏ, ਜਿਹਦੇ ਨਾਲ ਮੈਨੂੰ ਆਪੇ ਦੀ ਪਛਾਣ ਹੋ ਜਾਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਉਹ ਸਮਝ ਮਿਲੇ, ਅਕਲ ਮਿਲੇ, ਜਿਹਦੇ ਨਾਲ ਮੈਨੂੰ ਆਪੇ ਦੀ ਪਹਿਚਾਣ ਹੋਵੇ। ਹਾਂਜੀ।
ਮੈਂ ਅਵਗੁਣ ਭਰਪੂਰ ਸਰੀਰੇ, ਹੋ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ।
ਪਰ ਕਹਿੰਦੇ ਹੁੰਦਾ ਕੀ ਹੈ, ਸਾਡੇ ਸੁਭਾਅ ਵਿੱਚ ਔਗਣ ਹੈ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਆ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਕ ਵਿਨਾਸ਼, ਪੰਜ ਦੋਕ ਅਸਾਧ ਜਾਮੈ ਤਾਂ ਕੀ ਕੇਤਕ ਆਸ। ਸਾਡੇ ਸਾਡਾ ਸੁਭਾਅ ਔਗਣ ਨਾਲ ਭਰਿਆ ਹੋਇਆ, ਪਰ ਹਾਂ ਕਹਿੰਦੇ ਇਹ ਗੁਣ ਆ ਸਕਦੇ ਹੈ, ਪਰ ਜੇ ਅਕਲ ਆ ਜੇ, ਸਮਝ ਆ ਜੇ, ਮਤ ਮਿਲ ਜੇ। ਹਾਂਜੀ।
ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਗੀ, ਹੋ ਕਿਉਂ ਮਿਲਾ ਮੇਰੀ ਮਾਇਆ।
ਜਿਹੜੇ ਜਿਹੜੇ ਉਹ ਗੁਣ ਹੈ, ਜਿਹੜੀ ਉਹ ਸਮਝ ਹੈ, ਜਿਹਦੇ ਨਾਲ ਬੰਦਾ ਸਜਿਆਦ ਹੁੰਦਾ, ਆਪੇ ਦੀ ਪਛਾਣ ਕਰਦਾ, ਕਹਿੰਦੇ ਭਾਈ ਉਹ ਇਹ ਗੁਰੂ ਰਾਮਦਾਸ ਜੀ ਦੀ ਨਿਮਰਤਾ ਬੋਲਦੀ ਵੀ ਮੇਰੇ ਵਿੱਚ ਹੈ ਨਹੀਂ, ਉਹ ਕਿੱਥੋਂ ਮਿਲਣਗੇ, ਉਹ ਮਿਲਣੇ ਹੈ ਗਿਆਨ। ਬਸ ਇਹ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ, ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਸਮਝ ਹੈ, ਅਕਲ ਹੈ, ਮਤ ਹੈ, ਉਹ ਆਪਣੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਬਤੀਤ ਕਰ ਲੈਂਦਾ। ਜਿਹੜੇ ਬੰਦੇ ਕੋਲ ਅਕਲ ਨਹੀਂ, ਸਮਝ ਨਹੀਂ, ਉਹ ਸਭ ਕੁਛ ਹੋਣ ਦੇ ਬਾਵਜੂਦ ਵੀ ਬਾਹਰ ਵੇਖਾਂਗੇ ਘਰ ਬਾਰ ਵੀ ਵਧੀਆ ਬਣਿਆ ਹੋਇਆ ਹੈ, ਸਭ ਕੁਛ ਠੀਕ ਹੈ, ਪਰ ਫਿਰ ਵੀ ਉਹ ਬੰਦਾ ਆਪਣੀ ਜ਼ਿੰਦਗੀ ਸੋਹਣੀ ਬਤੀਤ ਨਹੀਂ ਕਰ ਪਾਉਂਦਾ। ਹਾਂਜੀ।
ਹੋ ਕਰ ਥਾਕਾ ਉਪਾਵ ਬਹੁ ਤੇਰੇ, ਨਾਨਕ ਗਰੀਬ ਰਾਖੋ ਹਰ ਮੇਰੇ।
ਪਰ ਕਹਿੰਦੇ ਇੱਥੇ ਲੋਕ ਰੱਬ ਦੇ ਟੌਪਿਕ ਤੇ ਬੜੇ ਬੜੇ ਤਰੀਕੇ ਕਰਕੇ ਵੇਖਦੇ ਆ, ਜਿਵੇਂ ਪੜ੍ਹਦੇ ਆ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੰਗਮ ਸਾਧੇ, ਪੰਜ ਜਣਾ ਸਿਰ ਸੰਗ ਨਾ ਛੁੱਟ ਕਿਉ ਅਧਿਕ ਅਹੰਗ ਬੁੱਧ ਵਾਧੇ ਪਿਆਰੇ, ਇਨ ਬਿਨ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰ ਹੈ। ਅੱਗੇ ਦੀਜੇ ਬੁੱਧ ਵਿਵੇਕਾ, ਇੱਥੇ ਵੀ ਵਿਵੇਕ ਦੀ ਗੱਲ ਕੀਤੀ ਗਈ ਹੈ ਵੀ ਮੈਨੂੰ ਅਕਲ ਮਿਲ ਜੇ, ਮੈਨੂੰ ਸਮਝ ਮਿਲ ਜੇ, ਫਿਰ ਸਭ ਕੁਝ ਆਪੇ ਠੀਕ ਹੋ ਜਾਂਦਾ। ਇਸ ਕਰਕੇ ਜ਼ਿੰਦਗੀ ਵਿੱਚ ਸਮਝ ਹੋਣੀ, ਅਕਲ ਹੋਣੀ ਬਹੁਤ ਜ਼ਰੂਰੀ ਹੈ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਗਿਆਨ ਦੀ ਲੋੜ ਕਿੰਨੀ ਕੁ ਹੈ, ਸਮਝ ਦੀ ਲੋੜ, ਅਕਲ ਦੀ ਲੋੜ ਕਿੰਨੀ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਆ ਵੀ ਪੜ੍ਹ ਲਓ ਸ਼ਬਦ ਇੱਕ ਵਾਰੀ, ਦੋ ਪੰਗਤੀਆਂ ਪੜ੍ਹੀਆਂ ਬਸ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਨ। ਆਪ ਸ਼ਬਦ ਪੜ੍ਹਦੇ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਗਿਆਨ ਦੀ ਇੰਨੀ ਲੋੜ ਹੈ, ਅੰਧਲੇ ਕੋ ਟਿੱਕ ਮਾਤ ਦੂਤ ਜੈਸੇ ਬਾਲੇ, ਵੀ ਜਿਵੇਂ ਕਹਿੰਦੇ ਅੰਨੇ ਬੰਦੇ ਨੂੰ ਟੋਹਣੀ ਦੀ ਲੋੜ ਹੈ, ਮਾਂ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ। ਬਸ ਆਹ ਦੋ ਪੰਗਤੀਆਂ ਪੜ੍ਹੇ, ਅੰਧਲੇ ਕੋ ਟਿੱਕ ਨਿਰਤਨ ਕੋ ਧਨ, ਅੰਧਲੇ ਕੋ ਟਿੱਕ ਮਾਤ ਦੂਧ ਜੈਸੇ ਬਾਲੇ। ਪੜੋ ਪੜੋ।
ਨਿਰਤਨ ਕੋ ਧਨ ਅੰਧਲੇ ਕੋ ਟਿੱਕ ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ।
ਕਹਿੰਦੇ ਜਿੰਨੀ ਅੰਨੇ ਬੰਦੇ ਨੂੰ ਟੋਹਣੀ ਦੀ ਲੋੜ ਹੈ, ਕੰਗਾਲ ਬੰਦੇ ਨੂੰ ਨਿਰਧਨ ਬੰਦੇ ਨੂੰ ਧਨ ਦੀ ਲੋੜ ਹੈ, ਮਾਂ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ, ਡੁੱਬਦੇ ਹੋਏ ਬੰਦੇ ਨੂੰ ਬੇੜੀ ਦੀ ਲੋੜ ਹੈ, ਇੰਨੀ ਕਹਿੰਦੇ ਸਾਨੂੰ ਗਿਆਨ ਦੀ ਲੋੜ ਹੈ, ਇਸ ਕਰਕੇ ਗਿਆਨ ਬਿਨਾ ਗਤ ਨਹੀਂ। ਆਓ ਅਕਲ ਲਈਏ, ਮਤ ਲਈਏ, ਸਮਝ ਲਈਏ, ਮਨ ਸਮਝਾਵਣ ਕਾਰਨੇ ਕਛੂਕ ਪੜੀਏ ਗਿਆਨ। ਆਓ ਸਮੇਂ ਦੀ ਸਮਾਪਤੀ ਹੈ, ਇਸੇ ਤਰ੍ਹਾਂ ਕੱਲ ਦਾ ਸਮਾਗਮ ਵੀ ਇਸੇ ਤਰ੍ਹਾਂ ਹੋਏਗਾ। ਸੋਮਵਾਰ ਤੇ ਮੰਗਲਵਾਰ ਇਸ ਜਥੇ ਦੀ ਹਾਜ਼ਰੀ ਹੁੰਦੀ ਹੈ, ਬੁੱਧਵਾਰ ਤੇ ਵੀਰਵਾਰ ਨੂੰ ਭਾਈ ਸੁਰਿੰਦਰ ਸਿੰਘ ਜੀ ਹਾਜ਼ਰੀ ਭਰਦੇ ਹੈ, ਫਿਰ ਸ਼ੁੱਕਰ ਸ਼ਨੀ ਐਤਵਾਰ ਨੂੰ ਭਾਈ ਰਣਜੀਤ ਸਿੰਘ ਜੀ ਹਾਜ਼ਰੀ ਭਰਦੇ ਹੈ। ਸੋ ਜਿਹੜੀ ਸੰਗਤ ਲਾਈਵ ਸੁਣਨ ਦੀ ਇਹ ਨੋਟ ਕਰ ਲਿਓ, ਸਮਾਂ ਹੈ 6:30 ਤੋਂ ਲੈ ਕੇ 8 ਵਜੇ ਤੱਕ ਦਾ। ਆਓ ਸਮੇਂ ਦੀ ਸਮਾਪਤੀ, ਇੰਨੀਆਂ ਬੇਨਤੀਆਂ ਸਮਝਣ ਦੀ ਕੋਸ਼ਿਸ਼ ਕਰਿਓ, ਅਕਲ ਲੈ ਕੇ ਸਮਝ ਲੈ ਕੇ ਅਸੀਂ ਆਪਣੀ ਜ਼ਿੰਦਗੀ ਸੋਹਣੀ ਬਣਾਉਣੀ ਹੈ। ਤੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ, ਅਕਲ ਆ ਜਾਂਦੀ ਹੈ, ਉਹ ਜਿਨ੍ਹਾਂ ਨੂੰ ਅਕਲ ਆ ਗਈ ਗੁਰਬਾਣੀ ਤੋਂ, ਤੇ ਉਹ ਫਿਰ ਗੁਰਬਾਣੀ ਨੂੰ ਵੀ ਪਿਆਰ ਕਰਦੇ ਆ, ਉਹ ਅਸਲ ਕੁਰਬਾਨ ਹੁੰਦੇ ਆ। ਉਦਾਂ ਕੁਰਬਾਨ ਹੋਣ ਦੀ ਇੱਥੇ ਕਿਹੜੀ ਗੱਲ ਹੈ। ਆਓ ਬੋਲਦਿਆਂ ਪਰਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲਿਓ, ਸਲੋਕ ਦਾ ਪਾਠ ਪੜ੍ਹ ਕੇ ਉਪਰੰਤ ਅਰਦਾਸ ਹੁਕਮਨਾਮਾ।
ਵਾਹਿਗੁਰੂ ਤਨ ਵਾਹਿਗੁਰੂ ਤਨ ਵਾਹਿਗੁਰੂ
ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ
ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ
ਨਾਨਕ ਤੇ ਮੁਖ ਕਿਹੜੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸਨਾ ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਉੱਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ, ਹਰੀ ਜਸ ਕੀਰਤਨ ਹੋਇਆ, ਸਤਿਗੁਰੂ ਜੀ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਗੁਰਮਤਿ ਵਿਚਾਰਾਂ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ, ਕਿਰਪਾ ਕਰੋ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ, ਸੋਹੀ ਮਹਿਲਾ ਪੰਜਵਾਂ, ਉਮ ਕਿਉ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ। ਸੁਣਤ ਸੰਦੇਸਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ, ਉਮ ਕਿਉ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ। ਸੁਣਤ ਸੰਦੇਸਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ, ਕਿਨ ਵਿਧੀਅਰੋ ਧੀਰੈ ਨ ਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਓ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੁਤੀ ਫਿਰ ਸਦ ਜਾਗੰਤਾ, ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ, ਪਈ ਨਰਾਸੀ ਬਹੁਤ ਦਿਨ ਲਾਗੇ, ਦੇਸ ਦਸੰਤਰ ਮੈਂ ਸਗਲੇ ਜਾਗੇ, ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ, ਪਯੋ ਕਿਰਪਾਲ ਸਤਸੰਗ ਮਿਲਾਇਆ, ਬੂਜੀ ਤਪਤ ਕਰੈ ਪਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਜੀ ਤਪਤ ਕਰੈ ਪਿਰ ਪਾਇਆ। ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ